Thank you. धन बिन धन बिन धन बिन जी है दरिया मेरा धन बिन जी
Thank you.
ਕਰੇ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਜਮਿਆਂ ਨੂੰ ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨ, ਜੋ ਤਿਸ ਫਾਵੇ ਨਾਨਕਾ ਹੁਕਮ ਸੋਈ ਪਰਵਾਨੋ। ਧਨ ਬਿਨ ਧਨ ਬਿਨ ਧਨ ਬਿਨ ਦਰਿਆ ਮੇਰਾ ਧਨ ਬਿਨ ਤੰਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਉਂਦੇ ਜਪੀਏ ਤੰਦੂਰ ਹੁੰਦੇ, ਸੇਵਾ ਕਰਕੇ ਮਾਣ ਪਾਉਂਦੇ
ਸੇਵਾ
करके ना पाई हम जपिए तन दूर होवे सेवा करके मान पाइंद ਬਾਹਰੋਂ ਰੋਕ ਕੇ ਅੰਤਰਮੁਖ ਕਰੋ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ ਤਦੇ ਹੀ ਪੂਰੀ ਪੂਰੀ ਸਮਝ ਔਰ ਸ਼ਬਦ ਦਾ ਆਨੰਦ ਆਏਗਾ। ਮਾਨੁਖ ਸਰੀਰ ਜਿਸ ਇੱਛਾ 84 ਲੱਖ ਜੀਵਾਂ ਨੇ ਤਾਂ ਕਰ ਹੀ ਹੈ 33 ਦਾ ਵੀ ਕਰ ਰਿਹਾ ਹੈ ਇਸਦੇ ਹੀ ਰਹਿੰਦੇ ਉਹਦੀ ਪ੍ਰਾਣਾਇਮ ਮਨ ਕਰਨ ਦਾ ਸਾਧਨ ਤਪੱਸਿਆ ਸਰੀਰ ਗਰੀਬ ਭੁੱਖਾ ਸਰੀਰ ਇਸ ਤਪੱਸਿਆ ਇਹ ਚੱਲੇ ਸਨ ਫਿਰ ਸ਼ੁੱਧੀ ਔਰ ਇਕਾਗਰਤ ਵਾਹਿਗੁਰੂ ਉਸ ਦਾ ਪ੍ਰਗਟ ਹੋ ਜਾਣ ਕਰਕੇ ਸਾਰੇ ਦੁੱਖਾਂ ਦਾ ਸੀ ਸਮਾਂ ਆਇਆ ਲੋਕਾਂ ਦੀ ਉਮਰ ਘੱਟ ਗਈਆਂ ਸਰੀਰ ਨਰੋਏ ਬਲੀ ਨਹੀਂ ਰਹਿ ਕੇ ਦਿਮਾਗ ਦਿਲ ਕਮਜ਼ੋਰ ਹੋ ਅਤੇ ਤਿਕਸ਼ਾ ਪ੍ਰਾਣਾਯਾਮ ਆਦੀਆਂ ਚਾਲਾਂ ਲੈਣ ਪੈ ਗਏ। ਅੱਜ ਤੋਂ 500 ਸਾਲ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਕੇ ਸਮੇਂ ਦੇ ਮੁਤਾਬਕ ਹਜੇ ਯਤਨ ਦੱਸ ਦਿੱਤੇ। ਜਿਵੇਂ ਪਹਿਲੇ ਸਮਿਆਂ ਦੇ ਲੋਕ ਕਿਉਂਕਿ ਜਦੋਂ ਕਿਤੇ ਬਿਮਾਰ ਉਹਨਾਂ ਨੂੰ ਬੜੇ ਬੜੇ ਪੁਣੀਆਂ ਐਲੋਪੈਥੀ ਆ ਗਏ ਉਦੋਂ ਵੀ ਤਰ੍ਹਾਂ ਸੁੱਕ ਗਏ ਨੇ ਹੁਣ ਅਮੂਲੀ 4 ਗੋਲੀਆਂ ਖਸੀਆਂ ਜਾਂ ਦੋਨੇ ਇੰਨਾ ਕੁ ਬੜੇ ਬੜੇ ਬੁੜੇ ਇਸ ਤਰ੍ਹਾਂ ਹੀ ਸਮੇਂ ਤਾਬਕ ਗੁਰੂ ਬਾਬਾ ਇਸ ਸਮੇਂ ਦੇ ਲੋਕ ਦੀ ਜਿਸਮਾਨੀ ਦਿਮਾਗੀ ਹਾਲਤ ਨੂੰ ਅਨੁਭਵ ਕਰਦਿਆਂ ਹੋਇਆਂ ਆਪ ਜੀ ਨੇ ਇਹ ਗੁਰਸਿੱਖੀ ਭਗਤੀ ਮਾਰਗ ਚਲਾਇਆ ਜਿਸ ਦੇ ਮੁੱਖ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ ਹਨ। ਸੋ ਪ੍ਰਾਣਾਯਾਮ ਦੀ ਬਜਾਏ ਆਪ ਜੀ ਨੇ ਨਾਮ ਸਿਵਣ ਦੀ ਥਿਉਰੀ ਪ੍ਰਚਲਿਤ ਕੀਤੀ, ਨਾਮ ਜਪਣ ਦੀਆਂ ਯੁਕਤੀਆਂ ਪ੍ਰਚਲਿਤ ਕੀਤੀਆਂ ਬਿਰਤੀ ਦੀ ਇਕਾਗਰਤਾ ਵਾਸਤੇ, ਔਰ ਤਪੱਸਿਆ ਦੀ ਬਜਾਏ ਗੁਰੂ ਗੁਰੂ ਸਿੰਘ ਦੀ ਸੇਵਾ ਨੂੰ ਤਰਜੀਹ ਦਿੱਤੀ। ਕਿਉਂਕਿ ਤਿਕਸ਼ਾ ਤਪੱਸਿਆ ਦੇ ਵਿੱਚ ਸਰੀਰ ਨੂੰ ਹੀ ਖੇਚਲ ਹੁੰਦੀ ਹੈ, ਇੱਧਰ ਸੇਵਾ ਕਰਕੇ ਵੀ ਹਰ ਦੋਨਾਂ ਹਾਲਤਾਂ ਵਿੱਚ ਸੇਵਾ ਮਨ ਦੀ ਸ਼ੁੱਧੀ ਔਰ ਸਿਮਰਨ ਅਭਿਆਸ ਮਨ ਦੀ ਇਕਾਗਰਤਾ ਕਰਦਾ। ਸ਼ੁੱਧੀ ਇਕਾਗਰਤਾ ਦੁਆਰਾ ਹੀ ਜੋ ਛੁਪਿਆ ਵਾਹਿਗੁਰੂ ਉਹਦਾ ਅੰਦਰੋਂ ਪ੍ਰਗਟ ਹੋਣਾ ਹੁੰਦਾ ਹੈ। ਸੋ ਸੇਵਾ ਕਰਕੇ ਬੜੇ ਬੜੇ ਉੱਚ ਮਰਾਤਵੇ ਪ੍ਰਾਪਤ ਹੋਏ। ਗੁਰੂ ਅੰਗਦ ਜੀ ਨੂੰ ਸੇਵਾ ਕਰਕੇ ਹੀ ਗੁਰਤਾ ਗੱਦੀ ਪ੍ਰਾਪਤ ਹੋਈ। ਬਾਬਾ ਅਮਰਦਾਸ ਜੀ ਨੂੰ 60 ਸਾਲ ਦੀ ਉਮਰ ਦੇ ਵਿੱਚ ਗੁਰੂ ਸ਼ਰਨ ਦੀ ਪ੍ਰਾਪਤੀ ਹੋਈ। ਕੱਲ ਵਿਚਾਰ ਚੱਲੀ ਸੀ, ਅੱਜ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੱਦੀ ਮਿਲਣ ਦਾ ਗੁਰਪੁਰਬ ਹੈ, ਇਸ 'ਤੇ ਵਿਚਾਰ ਕਰਾਂਗੇ। ਸੋ ਗੁਰੂ ਅਮਰਦਾਸ ਜੀ ਇਹ ਵਿਚਾਰ ਫਿਰ ਲੈ ਲਵਾਂਗੇ। ਗੁਰੂ ਅਮਰਦਾਸ ਜੀ ਜਦੋਂ ਗੁਰਤਾ ਗੱਦੀ 'ਤੇ ਬੈਠੇ, ਬੀਬੀ ਪਾਨੀ ਦਾਨੀ ਦੋ ਲੜਕੀਆਂ ਸਨ ਆਪ ਜੀ ਦੇ, ਪਾਨੀ ਦੇ ਘਰ ਵਾਲੇ ਰਾਮਦਾਸ ਜੀ, ਦਾਨੀ ਦੇ ਘਰ ਵਾਲੇ ਰਾਮਾ ਜੀ ਸਨ। ਇਹ ਵੀ ਦੋਵੇਂ ਗੁਰੂ ਨੂੰ ਗੁਰੂ ਪਰਮੇਸ਼ਰ ਜਾਣ ਕੇ ਸੇਵਾ ਕਰਦੇ ਸਨ। ਸੋ ਬੀਬੀਆਂ ਵੀ ਆਪਣੇ ਸੇਵਾ ਦੀ ਮਹੱਤਤਾ ਨੂੰ ਅੱਛੀ ਤਰ੍ਹਾਂ ਸਮਝਿਆ ਹੋਇਆ ਸੀ ਅਤੇ ਗੁਰੂ ਦੀ ਖੁਸ਼ੀ ਸੇਵਾ 'ਤੇ ਹੈ, ਸੇਵਾ ਕਰਕੇ ਸਭ ਕੁਛ ਪ੍ਰਾਪਤ ਹੁੰਦਾ ਹੈ, ਸੇਵਾ ਨੂੰ ਵੇਵਾ ਮਿਲਦਾ ਹੈ। ਸਵਯੋਂ ਆਪ ਜੀ ਹਾਲਾਂਕਿ ਦਾਮਾਦ ਸਨ, ਬੜੀ ਸੇਵਾ ਕਰਦੇ ਸਨ, ਬੀਬੀ ਭਾਨੀ ਵੀ ਸੇਵਾ ਕਰਦੀ ਸੀ ਸੇਵਾ। ਸੋ ਇੱਕ ਦਫ਼ਾ ਦਾ ਜ਼ਿਕਰ ਸਿੱਖਾਂ ਦੇ ਦਿਲ ਵਿੱਚ ਖਿਆਲ ਆਇਆ, ਬੀਬੀ ਭਾਨੀ ਨੇ ਰੋਜ਼ ਸਵੇਰੇ ਮਤਪੇੜੇ ਇਸ਼ਨਾਨ ਕਰਾਉਣਾ ਪਿਆ, ਰਾਤ ਨੇ ਗੁਰੂ ਜੀ ਦਾ ਚੌਂਕੀ ਆਦਿ ਵਿਛਾਉਣੀ, ਉਸ 'ਤੇ ਗੁਰੂ ਜੀ ਆਸਣ ਵਿਛਾ ਕੇ ਸਮਾਧ ਸਥਿਤ ਹੋਇਆ ਕਰਦੇ ਦਿਨ ਚੜ੍ਹੇ ਤੱਕ। ਅੱਜ ਵੀ ਇਸ਼ਨਾਨ ਕਰਾਇਆ, ਇਸ਼ਨਾਨ ਤੋਂ ਬਾਅਦ ਗੁਰੂ ਜੀ ਚੌਂਕੀ ਦੇ ਉੱਪਰ ਚੌਂਕੜਾ ਮਾਰ ਕੇ ਸਜ ਗਏ। ਚੌਂਕੀ ਦਾ ਇੱਕ ਪਾਵਾ ਕਮਜ਼ੋਰ ਬਹੁਤ,
ਚਿੱਤ ਵਿੱਚ ਖਿਆਲ ਕੀਤਾ ਬੀਬੀ ਨੇ, ਅਗਰ ਟੁੱਟ ਗਿਆ ਐਸਾ ਨਾ ਹੋਵੇ ਸਰੀਰ ਡੋਲ ਜਾਏ, ਗਿਰ ਜਾਏ, ਸੱਟ ਲੱਗੇਗੀ। ਉਸ ਮੌਕੇ ਆਪਣਾ ਹੱਥ ਉਹ ਪਾਵੇ ਦੇ ਹੇਠਾਂ ਦੇ ਦਿੱਤਾ, ਉਸੇ ਤਾਂ ਬੈਠੀ ਰਹੀ। ਗੁਰੂ ਜੀ ਨੇਤਰ ਮੀਟ ਬਿਰਤੀ ਅੰਤਰਮੁੱਖ ਸਮਾਧ ਅਸਥਿਤ ਹੋ ਗਏ। ਉਹ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਬਿਰਤੀ ਲਵਲੀਨ ਕਰਕੇ ਉਸ ਆਨੰਦ ਵਿੱਚ ਲਵਲੀਨ ਹੋਏ। ਸੋ ਦਿਨ ਚੜੇ, ਸਮਾਧੀ ਟੁੱਟੀ, ਨੇਤਰ ਖੁੱਲ੍ਹੇ, ਕੀ ਦੇਖਿਆ? ਪਾਨੀ ਪਾਸ ਬੈਠੇ ਪੁੱਛਣਗੇ, ਬੇਟਾ ਕੀ ਗੱਲ, ਕੀ ਕਾਰਨ? ਚੁੱਪ ਰਹੇ, ਨਿਗਾਹ ਮਾਰੀ, ਪਾਵੇ ਦੇ ਹੇਠਾਂ ਹੱਥ ਦਿੱਤਾ ਹੈ, ਕਿਉਂ, ਕੀ ਕਾਰਨ? ਜਦੋਂ ਵਜ਼ਨ ਆ ਜਾਏ ਨਾੜੀਆਂ 'ਤੇ, ਖੂਨ ਦਾ ਦੌਰਾ ਬੰਦ ਹੋ ਜਾਂਦਾ ਹੈ, ਬਾਂਹ ਨੇ ਕਾਲੀ ਹੋਣੀ, ਕੀ ਕਾਰਨ? ਕਹਿਣ ਲੱਗੇ, ਪਿਤਾ ਜੀ ਪਾਵਾ ਕਮਜ਼ੋਰ ਸੀ ਚੌਂਕੀ ਦਾ। ਦਿਲ ਵਿੱਚ ਖਿਆਲ ਆਇਆ, ਜੇਕਰ ਪਾਵਾ ਟੁੱਟ ਗਿਆ ਜਾਂ ਇੱਧਰ ਉੱਧਰ ਕੁਛ ਹੋਰ ਹੋ ਗਿਆ, ਚੌਂਕੀ ਡੋਲ ਜਾਏਗੀ, ਆਪਣਾ ਸੱਟ ਨਾ ਵੱਜੇ। ਇਸ ਵਾਸਤੇ ਮੈਂ ਗੁਰੂ ਜੀ ਜਿੱਥੇ ਹੋਰ ਸੇਵਾ ਕਰਦੇ ਸੀ ਪਾਨੀ, ਅੱਜ ਇਸ ਸੇਵਾ 'ਤੇ ਅਤਿਅੰਤ ਪ੍ਰਸੰਨ ਹੋਏ। ਵਕਤ ਦੀ ਸੇਵਾ ਹੁੰਦੀ ਹੈ, ਮੈਨੇ ਰੱਖਦੀ ਹੈ। ਕਹਿਣ ਲੱਗੇ, ਬੇਟਾ ਮੰਗ, ਜੋ ਕੁਛ ਮੰਗਣਾ ਮੈਂ ਬੜਾ ਪ੍ਰਸੰਨ ਹਾਂ। ਬੀਬੀ ਪਾਨੀ ਕਹਿਣ ਲੱਗੀ, ਮਹਾਰਾਜ ਘਰ ਦੀ ਘਰ ਵਿੱਚ ਹੀ ਰਹਿ ਜਾਏ, ਗੁਰਤਾ ਗੱਦੀ ਦਾ ਵਿਚਾਰ ਘਰ ਦੀ ਘਰ ਵਿੱਚ। ਸੋ ਗੁਰੂ ਅਮਰਦਾਸ ਨੇ ਕਿਹਾ, ਠੀਕ ਹੈ, ਪਹਿਲੇ ਵਸਤੂ ਸੇਵਕ ਨੂੰ ਮਿਲਦੀ ਚਲੀ ਆਈ ਹੈ। ਗੁਰੂ ਨਾਨਕ ਜੀ ਨੇ ਆਪਣੇ ਪੁੱਤਰਾਂ ਨੂੰ ਸ੍ਰੀ ਚੰਦ ਲਕਸ਼ਮੀ ਦਾਸ ਜੀ ਨੂੰ ਭਾਵੇਂ ਹਰ ਤਰੀਕੇ ਸ੍ਰੀ ਯੋਗ ਸਨ, ਪਰ ਲੈਣਾ ਜੀ ਪੂਰੀਆਂ ਕਸਵੱਟੀਆਂ 'ਤੇ ਪੂਰੇ ਉੱਤਰੇ। ਉਹਨਾਂ ਨੂੰ ਇਹ ਦਾਤ ਦਿੱਤੀ, ਸੇਵਕ ਨੂੰ ਦਿੱਤੀ, ਆਗਿਆਕਾਰੀ ਨੂੰ ਦਿੱਤੀ। ਫਿਰ ਗੁਰੂ ਅੰਗਦ ਜੀ ਨੇ ਆਪਣੇ ਪੁੱਤਰ ਅਮਦਾਸੂ ਦੱਤ ਨੂੰ ਇਹ ਬਖਸ਼ਿਸ਼ ਨਹੀਂ ਕੀਤੀ। ਸੋ ਸਾਨੂੰ ਇਹ ਦਾਤ ਦਿੱਤੀ ਹੈ, ਸੇਵਾ 'ਤੇ ਪ੍ਰਸੰਨ ਹੋ ਕੇ। ਇਹ ਵਸਤੂ ਸੇਵਾ ਸੇਵਕ ਦੀ ਹੈ, ਸੇਵਕ ਵੀ ਆਗਿਆਕਾਰ ਹੋਵੇ, ਪੂਰਾ ਪ੍ਰਸੰਨ ਕਰ ਲਵੇ ਸਵਾਮੀ ਨੂੰ। ਇਸ ਕਰਕੇ ਅੱਛਾ ਤਾਂ ਬਚਨ ਮੰਗਿਆ ਹੈ, ਐਸਾ ਹੀ ਹੋ ਜਾਏਗਾ। ਖੈਰ, ਸਾਰੇ ਗੱਲ ਪ੍ਰਚਲਿਤ ਹੋ ਗਈ ਹੈ, ਪਰ ਹੋਵੇਗੀ ਉਸਦੀ ਜੋ ਪੂਰੀ ਪੂਰੀ ਆਗਿਆ ਮੰਨੇਗਾ, ਗੁਰੂ ਦੀ ਪੂਰਾ ਆਗਿਆਕਾਰੀ ਹੋਵੇਗਾ। ਤਦੇ ਕਿਹਾ, ਵੱਡੀ ਸੇਵਾ ਗੁਰੂ ਦੀ ਕੀ ਹੈ? ਯੂੰ ਬਚਨਾਂ ਦਾ, ਆਗਿਆ ਸਮ ਨਹੀਂ ਸਾਹਿਬ ਸੇਵਾ।
ਆਗਿਆ ਸਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ। ਆਗਿਆ ਸਮ ਨਹੀਂ ਜੀ ਸਾਹਿਬ ਸੇਵਾ, ਸਾਹਿਬ ਸੇਵਾ।
ਸਾਹਿਬ ਸੇਵਾ, ਆਗਿਆ ਵਿੱਚ, ਹੁਕਮ ਵਿੱਚ, ਰਜ਼ਾ ਵਿੱਚ ਖੜਨਾ ਵੱਡੀ ਸੇਵਾ। ਦਾਮਾ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦੋਵੇਂ ਦਾਮਾਦ ਸਨ। ਦੋਵੇਂ ਗੁਰੂ ਪਰਮੇਸ਼ੁਰ ਜਾਣ ਕੇ ਸੇਵਾ ਵਿੱਚ ਡਟੇ ਰਹਿੰਦੇ ਸਨ। ਇਹ ਸੰਗਤਾਂ ਵਿੱਚ ਪ੍ਰਗਟ ਹੋ ਗਈ ਸੀ ਗੱਲ, ਵੀ ਬੜੀ ਸੇਵਾ ਕਰਦੇ ਹੈ, ਆਗਿਆ ਵੀ ਬੜੀ ਮੰਨਦੇ ਹਨ। ਪਰ ਬੀਬੀ ਪਾਨੀ ਨੇ ਵਰ ਵੀ ਲੈ ਲਿਆ ਹੈ, ਔਰ ਸਾਰੇ ਵਿੱਚੋਂ ਸੇਵਾ ਵਿੱਚ ਇਹਨਾਂ ਦਾ ਨੰਬਰ ਪ੍ਰਤੀਤ ਹੁੰਦਾ। ਪਤਾ ਨਹੀਂ ਕਿਸ 'ਤੇ ਖੁਸ਼ੀ ਹੋ ਜਾਏ ਗੁਰੂ ਦੀ, ਇਹ ਸੰਗਤਾਂ ਦੇ ਦਿਲ ਵਿੱਚ ਖਿਆਲ। ਸੋ ਉਹਦਾ ਨਿਰਣਾ ਕਰਨ ਵਾਸਤੇ ਗੁਰੂ ਅਮਰਦਾਸ ਜੀ ਅੱਜ ਚੱਲਦੇ ਹਨ, ਕੁਛ ਸਿੱਖ ਸੰਗਤਾਂ ਨਾਲ ਹਨ, ਜਿੱਥੇ ਰਾਮਦਾਸ ਜੀ ਸੇਵਾ ਕਰ ਔਰ ਕਰਾ ਰਹੇ ਸਨ ਸੰਗਤਾਂ 'ਤੇ। ਉੱਥੇ ਪਹੁੰਚੇ, ਉੱਥੇ ਖੜ ਗਏ। ਆਪ ਜੀ ਨੇ ਆ ਕੇ ਚਰਨਾਂ 'ਤੇ ਸੀਸ ਰੱਖਿਆ, ਨਮਸਕਾਰ ਕੀਤੀ, ਫਰਮਾਨ ਕੀਤਾ, ਭਾਈ ਰਾਮਦਾਸ ਇਹ ਥਾਂ ਇੱਕ ਥੜਾ ਤਿਆਰ ਕਰਵਾਓ, ਇਤਨਾ ਉੱਚਾ, ਇਤਨਾ ਲੰਬਾ ਚੌੜਾ ਹੋਣਾ ਚਾਹੀਦਾ ਹੈ, ਉਸ 'ਤੇ ਬੈਠ ਕੇ ਕਿਸੇ ਵਕਤ ਸਿਮਰਨ ਤਿਆਰ ਵਿੱਚ ਜੁੜਿਆ ਕਰਾਂਗੇ, ਕੱਲ੍ਹ ਨੂੰ ਇਸ ਵਕਤ ਤੱਕ ਤਿਆਰ ਹੋਣਾ ਚਾਹੀਦਾ। ਉਹਨਾਂ ਨੇ ਅਰਜ਼ ਕੀਤੀ, ਸਤਿਵਚਨ ਗਰੀਬ ਨਿਵਾਜ ਆਪਦੀ ਕਿਰਪਾ ਨਾਲ ਤਿਆਰ ਹੋ ਜਾਏਗਾ। ਅੱਗੇ ਚਲੇ ਗਏ, ਅੱਗੇ ਰਾਮਾ ਜੀ ਆਪ ਵੀ ਸੇਵਾ ਕਰਦੇ ਸਨ, ਹੋਰ ਸੰਗਤਾਂ ਵੀ ਕਰਵਾ ਰਹੇ ਸਨ, ਉਹਨਾਂ ਨੇ ਵੀ ਆ ਕੇ ਚਰਨੀ ਸ਼ੀਸ਼ ਨਵਾਇਆ। ਉਹਨਾਂ ਨੂੰ ਕਹਿਣ ਲੱਗੇ, ਭਾਈ ਰਾਮਾ ਇਹ ਥਾਂ ਇੱਕ ਥੜਾ ਤਿਆਰ ਕਰੋ, ਇਤਨਾ ਉੱਚਾ, ਇਤਨਾ ਲੰਬਾ ਚੌੜਾ ਹੋਣਾ ਚਾਹੀਦਾ, ਕਿਸੇ ਵੇਲੇ ਉਸ 'ਤੇ ਬੈਠ ਕੇ ਭਜਨ ਕਰਿਆ ਕਰਾਂਗੇ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਤਿਆਰ ਕਰਨਾ ਹੋਏਗਾ। ਉਹਨਾਂ ਹੱਥ ਜੋੜ ਕੇ ਅਰਜ਼ ਕੀਤੀ, ਸਤਿ ਭਜਨ ਗਰੀਬ ਨਿਵਾਜ, ਐਸਾ ਹੀ ਹੋ ਜਾਏਗਾ। ਫਿਰ ਚਲੇ ਗਏ, ਦੋਨਾਂ ਨੇ ਥੜੇ ਤਿਆਰ ਕਰ ਲਏ। ਦੂਸਰਾ ਦਿਨ ਆ ਗਿਆ, ਅੱਜ ਸ਼ਾਮ ਦਾ ਵਕਤ ਹੈ, ਕੁਛ ਸਿੱਖ ਸੰਗਤਾਂ ਨਾਲ ਹਨ ਗੁਰੂ ਜੀ ਦੇ, ਇਸੀ ਤਰ੍ਹਾਂ ਹੌਲੀ ਹੌਲੀ ਉੱਧਰ ਨੂੰ ਟਹਿਲਦੇ ਜਾ ਰਹੇ ਹਨ। ਰਾਮਾ ਜੀ ਪਾਸ ਰਾਮਦਾਸ ਪਾਸ ਪਹੁੰਚ ਗਏ, ਥੜਾ ਤਿਆਰ ਸੀ, ਉਹਨਾਂ ਨੇ ਚਰਨੀ ਸ਼ੀਸ਼ ਨਵਾਇਆ ਆ ਕੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਥੜੇ ਵੱਲ ਨਿਗਾਹ ਕੀਤੀ ਅਤੇ ਦੇਖ ਕੇ ਕਿਹਾ, ਭਾਈ ਰਾਮਦਾਸ ਥੜਾ ਜਿਹੋ ਜਿਹਾ ਚਾਹੀਦਾ ਸੀ, ਉਹੋ ਜਿਹਾ ਨਹੀਂ ਬਣ ਸਕਿਆ, ਇਸ ਨੂੰ ਗਿਰਾ ਦੇ, ਇਤਨਾ ਲੰਬਾ, ਇਤਨਾ ਚੌੜਾ, ਇਤਨਾ ਉੱਚਾ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਤਿਆਰ ਹੋਣਾ ਚਾਹੀਦਾ। ਉਹਨਾਂ ਨੇ ਅਰਜ਼ ਕੀ, ਸਤਿਵਚਨ ਗਰੀਬ ਨਿਵਾਜ, ਹਜ਼ੂਰ ਸਰਬੱਗ ਹੋ, ਇਹ ਜੀਵ ਅਲਪੱਗ ਹੈ, ਆਪ ਦਾ ਗੂੜ ਆਸ਼ਾ ਛੋਟੀ ਅਕਲ ਵਿੱਚ ਆਉਂਦਾ ਨਹੀਂ, ਆਪ ਹੀ ਕਿਰਪਾ ਕਰਕੇ ਸੁਮਤ ਬਖਸ਼ੋ, ਉੱਜਲ ਮਤ ਬਖਸ਼ੋ, ਗਰੀਬ ਨਿਵਾਜ ਇਹੋ ਜਿਹਾ ਥੜਾ ਤਿਆਰ ਹੋ ਜਾਵੇ, ਕੱਲ੍ਹ ਨੂੰ ਕੋਸ਼ਿਸ਼ ਕੀਤੀ ਜਾਏਗੀ ਹਜ਼ੂਰ ਦੇ ਹੁਕਮ ਅਨੁਸਾਰ। ਖੈਰ ਕਹਿ ਕੇ ਚਲੇ ਗਏ, ਐਸਾ ਤਿਆਰ ਕਰਾਇਆ। ਅੱਗੇ ਪਹੁੰਚੇ, ਅੱਗੇ ਰਾਮਾ ਜੀ ਨੇ ਚਰਨੀ ਸ਼ੀਸ਼ ਨਵਾਇਆ, ਥੜੇ ਵੱਲ ਨਿਗਾਹ ਕੀਤੀ, ਭਾਈ ਰਾਮਾ ਥੜਾ ਨਹੀਂ ਠੀਕ ਬਣਿਆ, ਇਸ ਨੂੰ ਗਰਾ ਦਿਓ, ਜਿਹਾ ਜਿਹਾ ਕਿਹਾ ਸੀ ਉਹ ਜਿਹਾ ਨਹੀਂ ਬਣ ਸਕਿਆ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਇਤਨਾ ਲੰਬਾ, ਇਤਨਾ ਚੌੜਾ, ਇਤਨਾ ਉੱਚਾ ਹੋਣਾ ਚਾਹੀਦਾ, ਇਉਂ ਕਰੇ। ਉਹਨਾਂ ਨੇ ਕਿਹਾ, ਸਤਿਵਚਨ ਗਰੀਬ ਨਿਵਾਜ, ਟਾ ਦਿੰਦੇ ਹਾਂ, ਕਿਹਾ ਤਾਂ ਇਹੋ ਜਿਹੇ ਸੀ, ਕੋਈ ਗੱਲ ਨਹੀਂ, ਫਿਰ ਟਾ ਦਿੰਦੇ ਹਾਂ। ਖੈਰ ਚਲੇ ਗਏ ਕਹਿ ਕੇ। ਅੱਜ ਤੀਸਰਾ ਦਿਨ ਆ ਗਿਆ, ਦੋਨਾਂ ਨੇ ਥੜੇ ਫਿਰ ਤਿਆਰ ਕਰ ਲਏ। ਫਿਰ ਪਹੁੰਚਦੇ ਹਨ, ਰਾਮਦਾਸ ਜੀ ਨੇ ਆ ਕੇ ਫਿਰ ਚਰਨੀ ਸ਼ੀਸ਼ ਨਵਾਇਆ ਅਤੇ ਗੁਰੂ ਜੀ ਨੇ ਥੜੇ ਵੱਲ ਨਿਗਾਹ ਕੀਤੀ, ਭਾਈ ਰਾਮਦਾਸ ਥੜਾ ਨਹੀਂ ਠੀਕ ਬਣਿਆ, ਇਸ ਨੂੰ ਗਰਾ ਦਿਓ, ਕੱਲ੍ਹ ਨੂੰ ਇਸ ਵਕਤ 'ਤੇ ਪਹਿਲੇ ਪਹਿਲੇ ਇਤਨਾ ਉੱਚਾ ਹੋਵੇ, ਇਤਨਾ ਲੰਬਾ ਚੌੜਾ ਹੋਵੇ, ਉਹ ਤਿਆਰ ਕਰੇ। ਅਰਜ਼ ਕੀਤੀ, ਗਰੀਬ ਨਿਵਾਜ, ਕਲਯੁਗੀ ਜੀਵ ਹਾਂ, ਬੁੱਧ ਬਹੁਤ ਮਲਨ ਹੈ, ਆਪ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਬੁੱਧ ਨੂੰ ਸਵੱਛ ਕਰੋ, ਆਪ ਦੀ ਹਸਮ ਮਨਸ਼ਾ ਥੜਾ ਤਿਆਰ ਹੋ ਜਾਵੇ। ਗਰੀਬਾਂ, ਸੇਵਕ ਨੂੰ ਤਾਂ ਸੇਵਾ ਹੀ ਕਰਨੀ ਬਣਦੀ ਹੈ। ਇਤਿਹਾਰ ਨਿਮਰਤਾ ਦੇ ਬਚਨ ਕਹਿ ਕੇ ਸਤਿਵਚਨ। ਅੱਗੇ ਚਲੇ ਗਏ, ਅੱਗੇ ਰਾਮਾ ਜੀ ਆਉਂਦੇ ਹਨ, ਚਰਣੀ ਸ਼ੀਸ਼ ਨਵਾਉਂਦੇ ਹਨ, ਥੜੇ ਵੱਲ ਨਿਗਾਹ ਕੀਤੀ, ਭਾਈ ਰਾਮਾ ਥੜਾ ਅੱਛਾ ਨਹੀਂ ਬਣਿਆ, ਜਿਹਾ ਜਿਹਾ ਕਿਹਾ ਸੀ ਤੈਨੂੰ ਉਹੋ ਜਿਹਾ ਨਹੀਂ ਬਣਿਆ, ਇਸ ਨੂੰ ਗਿਰਾ ਦੇ, ਕੱਲ੍ਹ ਨੂੰ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਤਿਆਰ ਕਰਕੇ ਰੱਖੀ। ਰਾਮਾ ਜੀ ਕਹਿਣ ਲੱਗੇ, ਗਰੀਬ ਨਿਵਾਜ, ਪਹਿਲੇ ਦਿਨ ਵੀ ਜਿਹਾ ਜਿਹਾ ਆਪਣੇ ਕਿਹਾ ਸੀ ਉਵੇਂ ਬਣਿਆ, ਕੱਲ੍ਹ ਵੀ ਜਿਵੇਂ ਕਿਹਾ ਉਸਦੇ ਮੁਤਾਬਕ ਹੀ ਬਣਾਇਆ ਗਿਆ, ਅੱਛਾ ਜੇ ਆਪ ਨੂੰ ਨਹੀਂ ਪਸੰਦ ਆ ਦੇਣਾ, ਕੱਲ੍ਹ ਨੂੰ ਫਿਰ ਬਣਾ ਦਿਆਂਗੇ। ਹਾਂ ਭਾਈ, ਠੀਕ ਨਹੀਂ। ਅੱਜ ਚੌਥਾ ਦਿਨ ਆ ਜਾਂਦਾ ਹੈ, ਉਸੇ ਤਰ੍ਹਾਂ ਫਿਰ ਸੰਗਤਾਂ ਦੇ ਸਮੇਤ ਗੁਰੂ ਅਮਰਦਾਸ ਪਹੁੰਚੇ, ਰਾਮਦਾਸ ਜੀ ਨੇ ਚਰਨੀ ਸੀਸ ਨਵਾਇਆ ਅਤੇ ਥੜੇ ਵੱਲ ਨਿਗਾਹ ਕੀਤੀ ਗਈ, ਹੁਕਮ ਹੋਇਆ, ਭਾਈ ਰਾਮਦਾਸ ਥੜਾ ਨਹੀਂ ਠੀਕ ਬਣਿਆ, ਇਸ ਨੂੰ ਢਾ ਦਿਓ, ਸਮਝ ਨਹੀਂ ਆਈ ਤੇਰੇ ਜਿਹਾ ਜਿਹਾ ਕਿਹਾ, ਕੱਲ੍ਹ ਨੂੰ ਇਹੋ ਜਿਹਾ ਤਿਆਰ ਕਰ। ਸਤਿਵਚਨ ਗਰੀਬ ਨਿਵਾਜ, ਕਲਯੁਗੀ ਜੀਵ ਹਾਂ, ਬਹੁਤ ਹੀ ਮਤਮਲੀਨ ਹੈ ਗਰੀਬ ਨਿਵਾਜ, ਹਜ਼ੂਰ ਦਾ ਗੂੜ ਆਸ਼ਾ ਸਮਝ ਨਹੀਂ ਆਉਂਦਾ, ਆਪ ਸਰਬੱਗ ਹੋ, ਸਰਬੱਗ ਦੇ ਆਸ਼ੇ ਨੂੰ ਅਲਪਗ ਜੀਵ ਕੈਸੇ ਸਮਝ ਸਕੇ, ਆਪ ਹੀ ਕਿਰਪਾ ਕਰੋ, ਮਿਹਰ ਕਰੋ, ਤਾਕਤ ਬਖਸ਼ ਕੇ ਗਰੀਬ ਨਿਵਾਜ ਥੜਾ ਤਿਆਰ ਕਰਵਾਓ, ਸੇਵਕ ਨੂੰ ਤਾਂ ਸੇਵਾ ਹੀ ਕਰਨੀ ਬਣਦੀ, ਸੇਵਕ ਕੋ ਸੇਵਾ ਬਣਿਆ ਹੀ ਹੁਕਮ ਬੂਝ ਪਰਮ ਫਲ ਪਾਇਆ। ਇਤਿਹਾਸ ਨਿਮਰਤਾ ਦੇ, ਬਹੁਤ ਨਿਮਰਤਾ ਦੇ ਵਚਨ ਕਹਿ ਕੇ ਚਰਨਾਂ 'ਤੇ ਵਾਰ ਵਾਰ ਨਮਸਕਾਰਾਂ ਕਰਦੇ ਹਨ, ਖਿਮਾ ਮੰਗਦੇ ਆ, ਮੈਂ ਬੜਾ ਨੁਕਸਾਨ ਕਰਦਾ ਗੁਰੂ ਘਰ ਦਾ, ਵਾਰ ਵਾਰ ਇੱਟਾਂ ਚੂਨਾ ਆਦਿ ਖਰਾਬ ਹੁੰਦਾ, ਗਰੀਬ ਨਿਵਾਜ ਖਿਮਾ ਕਰੋ। ਖੈਰ ਕਹਿ ਕੇ ਚਲੇ ਗਏ ਇਹੋ ਜਿਹੇ। ਅੱਗੇ ਰਾਮਾ ਜੀ, ਉਹਨਾਂ ਨੇ ਵੀ ਆ ਕੇ ਨਮਸਕਾਰ ਕੀਤੀ, ਥੜੇ ਵੱਲ ਨਿਗਾਹ ਮਾਰ ਕੇ ਕਹਿਣਗੇ, ਭਾਈ ਰਾਮਾ ਥੜਾ ਹਟਾ ਦੇ, ਠੀਕ ਨਹੀਂ ਬਣਿਆ, ਜਿਹਾ ਜਿਹਾ ਤੈਨੂੰ ਦੱਸਿਆ ਸੀ ਉਹ ਹਜੇ ਨਹੀਂ ਬਣ ਸਕਿਆ। ਹੁਣ ਰਾਮਾ ਜੀ ਦੇ ਅੰਦਰ ਥੋੜ੍ਹੀ ਜਿਹੀ ਹਾਂ ਆ ਗਈ, ਕਹਿਣ ਲੱਗੇ, ਮਹਾਰਾਜ ਆਪ ਦੀ ਉਮਰ ਜ਼ਿਆਦਾ ਹੋ ਗਈ ਆ, ਹੁਣ ਆਪ ਕਹਿ ਕੇ ਭੁੱਲ ਜਾਂਦੇ ਹੋ। ਜਿਵੇਂ ਕਿਹਾ ਸੀ ਪਹਿਲੇ ਦਿਨ ਵੀ ਉਹ ਹਜੇ ਬਣਿਆ ਸੀ, ਜਿਵੇਂ ਦੂਜੇ ਦਿਨ ਕਿਹਾ ਸੀ ਉਸ ਦਿਨ ਵੀ ਉਹ ਹਜੇ ਹਜ਼ੂਰ ਦੇ ਕਹੇ ਮੁਤਾਬਕ ਬਣਾਇਆ, ਹੁਣ ਵੀ ਪਰ ਆਪ ਕਹਿ ਕੇ ਭੁੱਲ ਜਾਂਦੇ, ਬਣਾਇਆ ਤਾਂ ਉਹ ਹਜੇ ਸੀ, ਕਿਉਂਕਿ ਜਦੋਂ ਜ਼ਿਆਦਾ ਉਮਰ ਹੋ ਜਾਂਦੀ ਫਿਰ ਭੁੱਲਣ ਦਾ ਸੁਭਾਅ ਹੋ ਜਾਂਦਾ। ਇਤਿਆਦ ਬਚਨ ਕਹੇ। ਖੈਰ ਗੁਰੂ ਜੀ, ਹੁਣ ਇਹਨਾਂ ਦੋਨਾਂ ਗੱਲਾਂ 'ਤੇ ਕੀ ਗੱਲ ਪਾਈ ਜਾਂਦੀ ਹੈ? ਇੱਥੇ ਅਤਿਅੰਤ ਨਿਮਰਤਾ, ਸੇਵਕ ਨੂੰ ਤਾਂ ਸੇਵਾ ਬਣਨੀ, ਸਾਰੀ ਜ਼ਿੰਦਗੀ ਥੜੇ ਬਣਾਈ ਜਾਓ ਢਾਈ ਜਾਓ, ਸੇਵਕ ਨੇ ਤਾਂ ਸੇਵਾ ਕਰਨੀ, ਖੁਸ਼ੀ ਚਾਹੀਦੀ ਹੈ ਸਵਾਮੀ ਦੀ, ਭਾਵੇਂ ਸਾਰੀ ਜ਼ਿੰਦਗੀ ਇਹੀ ਕਿਰਪਾ ਕਰਾਈਆਂ, ਅਗਰ ਖੁਸ਼ੀ ਹੋ ਜਾਏ ਇਸੇ ਗੱਲ ਵਿੱਚ ਹੋਰ ਕੀ ਚਾਹੀਦਾ। ਸੋ ਇਸ ਕਰਕੇ ਸੇਵਕ ਨੇ ਤਾਂ ਗੁਰੂ ਨੂੰ, ਗੁਰੂ ਪਰਮੇਸ਼ਰ ਹੈ ਸਿੱਖ ਦਾ, ਉਸਨੇ ਗੁਰੂ ਨੂੰ ਪ੍ਰਸੰਨ ਕਰਨਾ, ਗੁਰੂ ਪ੍ਰਸੰਨ ਹੋ ਗਿਆ ਤਾਂ ਸਭ ਕੁਛ ਵਿੱਚ ਆ ਗਿਆ। ਸੋ ਉਹ ਰਾਮਾ ਜੀ ਦੀ ਹਾਂ ਆ ਗਈ ਅੰਦਰ, ਵੀ ਆਪ ਭੁੱਲ ਜਾਂਦੇ ਹੋ ਬਣਾਉਣ ਮੈਂ ਠੀਕ ਹੀ ਹਾਂ, ਕਿੱਥੇ ਗਈ ਗੱਲ ਇਹਨੇ ਦੋਨਾਂ ਵਿੱਚੋਂ। ਇਸ ਕਰਕੇ ਸਿਆਣੇ ਨੇ ਸਮਝ ਲਿਆ ਵੀ ਕਿੱਥੇ ਉਹ ਸੇਵਾ, ਜਿਸ ਸੇਵਾ ਦੇ ਵਿੱਚ ਹਾਂ ਆ ਗਈ, ਕਿੱਥੇ ਹਾਂ ਅਤੇ ਰਹਿ, ਅਤੇ ਦੋਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੋਇਆ ਕਰਦਾ। ਸੋ ਇਸ ਤਰੀਕੇ ਸਿਰ ਦੋਵੇਂ ਸੇਵਾ ਕਰਦੇ ਹਨ। ਇੱਕ ਦਿਨ ਗੁਰੂ ਅਮਰਦਾਸ ਜੀ ਕਹਿਣਗੇ, ਬੇਟਾ ਬੀਬੀ ਭਾਨੀ ਨੂੰ, ਰਾਮਦਾਸ ਦੀ ਉਮਰ ਖਤਮ ਹੋ ਗਈ, ਇਹਦੀ ਉਮਰ ਖਤਮ ਹੈ, ਕੀ ਕਰੇਂਗੀ? ਅਰਜ਼ ਕੀਤੀ, ਗਰੀਬ ਨਵਾਜ ਸੇਵਾ ਕਰਕੇ ਭਜਨ ਕਰਕੇ ਸਮਾਂ ਬਤੀਤ ਕਰਾਂਗੇ। ਸੋ ਗੁਰੂ ਜੀ ਕਹਿਣਗੇ, ਮੈਂ ਤੇਰੀ ਸੇਵਾ 'ਤੇ ਔਰ ਰਾਮਦਾਸ ਦੀ ਸੇਵਾ 'ਤੇ ਬਹੁਤ ਪ੍ਰਸੰਨ ਹਾਂ, ਮੇਰੀ ਉਮਰ 8 ਸਾਲ ਕੁਛ ਮਹੀਨੇ ਰਹਿੰਦੀ ਹੈ, ਗੁਰੂ ਤਾਂ ਗੱਦੀ ਦੇ ਸਮੇਤ ਮੈਂ ਰਾਮਦਾਸ ਨੂੰ ਦਿੰਦਾ ਹਾਂ, ਤੁਹਾਡੀ ਸੇਵਾ 'ਤੇ ਪ੍ਰਸੰਨ ਹੋ ਕੇ। ਇਤਿਹਾਸ ਉਹਨਾਂ ਨੂੰ ਇਹ ਦਾਤ ਬਖਸ਼ ਕੇ ਆਪ ਆਪਣਾ ਪੰਜ ਚੋਲਾ ਤਿਆਗ ਦਿੰਦੇ ਹਨ। ਰਾਮਦਾਸ ਜੀ ਦੇ 3 ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ ਵੱਡਾ ਔਰ ਮਹਾਂਦੇਵ ਜੀ ਅਤੇ ਸ਼੍ਰੀ ਅਰਜਨ ਦੇਵ ਜੀ। ਪ੍ਰਿਥੀ ਚੰਦ ਬਹੁਤਾ ਹੁਸ਼ਿਆਰ ਸੀ, ਚੀਜ਼ਾਂ ਵਸਤਾਂ ਦਾ ਸੰਭਾਲ ਆਦਿ ਕਰਨਾ ਸੰਗਤਾਂ ਨੂੰ, ਔਰ ਮਹਾਂਦੇਵ ਅਵਧੂਤ ਪ੍ਰੀਤੀ ਵਾਲਾ ਸੀ, ਪੱਠੇ ਪੈਰ ਸਮਾਧਿਸ਼ਟ ਰਹਿ ਕੇ ਖੁਸ਼ ਸੀ, ਔਰ ਸ਼੍ਰੀ ਅਰਜਨ ਦੇਵ ਜੀ ਆਗਿਆਕਾਰੀ ਸਨ, ਆਗਿਆ ਵਿੱਚ ਖੜਨ। ਬੀਬੀ ਭਾਨੀ ਦੇ ਹੀ ਸਿੱਖਿਆ ਸੀ, ਬੇਟਾ ਗੁਰੂ ਪਿਤਾ ਦੀ ਆਗਿਆ ਵਿੱਚ ਖੜਨਾ, ਆਗਿਆ ਨਹੀਂ ਭੰਗ ਕਰਨੀ, ਹਮੇਸ਼ਾ ਆਗਿਆ ਵਿੱਚ ਖੜਨਾ, 100% ਦੀ ਆਗਿਆ ਮੰਨਣ ਵਾਲਾ ਜਿਹੜਾ ਗੁਰੂ ਦੀ, ਉਹਦੇ ਵਿੱਚ ਸਭ ਕੁਛ ਹੈ। ਇਸ ਕਰਕੇ ਇਹ ਪੂਰੇ ਆਗਿਆ ਵਿੱਚ ਵਿਚਰਦੇ ਸਨ। ਇਹ ਸਾਰੀਆਂ ਸੰਗਤਾਂ ਵਿੱਚ ਵਿਦਿਤ ਹੋ ਚੁੱਕਾ ਸੀ ਵੀ ਗੁਰੂ ਅਮਰਦਾਸ ਜੀ ਨੇ ਆਪਣੀ 8 ਸਾਲ ਕੁਛ ਮਹੀਨੇ ਉਮਰ ਰਾਮਦਾਸ ਜੀ ਨੂੰ ਦਿੱਤੀ ਹੈ, ਅਤੇ ਇਸਦੇ ਸਮੇਤ ਗੁਰੂ ਤਾਂ ਗੱਦੀ ਦਿੱਤੀ, ਉਹ ਤਾਕਤਾਂ ਦਿੱਤੀਆਂ ਹਨ ਸਾਰੀਆਂ। ਸੋ ਇਉਂ ਪ੍ਰਿਥੀ ਚੰਦ ਨੂੰ ਵੀ ਪਤਾ ਸੀ, ਉਸ ਤੋਂ ਬਾਅਦ ਇਹ ਵੀ ਪਤਾ ਸੀ ਘਰ ਦੀ ਘਰ ਵਿੱਚ ਰਹੇ ਇਹ ਵਰਲੇ ਆ। ਸੋ ਪ੍ਰਿਥੀ ਚੰਦ ਦੇ ਚਿੱਤ ਵਿੱਚ ਖਿਆਲ ਸੀ ਵੀ ਸ਼ਾਇਦ ਮੈਂ ਵੱਡਾ ਪੁੱਤਰ ਹਾਂ, ਮੈਨੂੰ ਇਹ ਵਸਤੂ ਮਿਲ ਜਾਵੇ। ਲੇਕਿਨ ਸ਼੍ਰੀ ਅਰਜਨ ਦੇਵ ਜੀ ਦਾਸਾ ਭਾਵ ਦੇ ਵਿੱਚ ਵਿਚਰਦੇ ਸਨ, ਮੇਰਾ ਫਰਜ਼ ਹੈ ਸੇਵਾ ਕਰਨੀ, ਆਗਿਆ ਵਿੱਚ ਵਿਚਰਨਾ, ਗੁਰੂ ਨੂੰ ਸੇਵਾ ਕਰਕੇ ਪ੍ਰਸੰਨ ਕਰਨਾ। ਇੱਕ ਦਫ਼ਾ ਆਪ ਜੀ ਦਾ ਪੁੱਛੋ ਕਿ ਗੁਰੂ ਰਾਮਦਾਸ ਜੀ ਦਾ ਲਾਹੌਰ ਦਾ ਸੀ, ਤੁਹਾਡੀ ਖਾਨਦਾਨ ਵਿੱਚ ਆਪ ਜੀ ਦਾ ਭਰਾ ਸਿਹਾਰੀ ਮੱਲ ਪੈਦਾ ਲੜਕਾ ਆ ਕੇ ਅਰਜ਼ ਕਰਦਾ ਹੈ, ਮਹਾਰਾਜ ਮੇਰੇ ਲੜਕੇ ਦੀ ਸ਼ਾਦੀ ਹੈ, ਆਪ ਉਹਦੇ ਵਿੱਚ ਸ਼ਾਮਿਲ ਹੋ ਤਾਂ ਕਿ ਬਹੁਤ ਸਾਰੇ ਵਿਘਨ ਵੀ ਦੂਰ ਹੋਣ, ਔਰ ਅਸੀਂ ਗ੍ਰਿਸ਼ਤੀ ਦੁਨੀਆਂ ਦੀ ਕੋਈ ਸ਼ੋਭਾ ਵੀ ਚਾਹੁੰਦੇ ਹਾਂ। ਗੁਰੂ ਰਾਮਦਾਸ ਜੀ ਨੇ ਸੋਚਿਆ ਜੇ ਅਸੀਂ ਗਏ, ਸੰਗਤਾਂ ਨੇ ਬੇਅੰਤ ਇਕੱਠੇ ਹੋ ਜਾਣਾ ਹੈ, ਅੱਗੇ ਸਮਝਿਆ ਤਾਂ ਸ਼ਾਇਦ ਸੇਵਾ ਇਤਨੀ ਹੋ ਸਕਿਆ ਨਾ ਹੋ ਸਕੇ, ਜੋ ਚਾਹੁੰਦੇ ਸ਼ਾਇਦ ਇਹਨਾਂ ਦਾ ਖਿਆਲ ਪੂਰਾ ਨਾ ਹੋ ਸਕੇ, ਬਿਹਤਰ ਹੈ ਅਤੇ ਇਹਨਾਂ ਲੜਕਿਆਂ ਵਿੱਚੋਂ ਕਿਸੇ ਨੂੰ ਭੇਜ ਦਿੱਤਾ ਜਾਵੇ। ਉਸ ਮੌਕੇ ਸਿਹਰੀਮਲ ਜੀ, ਸਾਨੂੰ ਸਾਡੇ ਗੁਰੂ ਜੀ ਦਾ ਹੁਕਮ ਹੈ ਸਰੋਵਰ ਦੀ ਸੇਵਾ ਕਰਨੀ, ਹੁਕਮ ਹੋਇਆ ਸੀ ਵੀ ਇਹਦੀ ਨੀਂਹ ਰਖਾ ਗਏ ਸੀ ਆਪ। ਸਯੋਂ ਕਰਕੇ ਆਪ ਪ੍ਰਿਥੀ ਚੰਦ ਨੂੰ ਲੈ ਜਾਓ, ਪ੍ਰਿਥੀ ਚੰਦ ਨੂੰ ਬੁਲਾ ਕੇ ਕਿਹਾ, ਬੇਟਾ ਤੇਰੇ ਤਾਏ ਦੇ ਲੜਕੇ ਦੀ ਸ਼ਾਦੀ ਹੈ, ਲਾਹੌਰ ਜਾਓ, ਜਾ ਕੇ ਜਥਾ ਯੋਗ ਜੋ ਵਿਵਹਾਰ ਕਾਰਿਆ ਕਰਨਾ, ਉਸ ਤੋਂ ਬਾਅਦ ਉੱਥੇ ਠਹਿਰ ਜਾਣਾ, ਠਹਿਰ ਕੇ ਸੰਗਤਾਂ ਨੂੰ ਸਦਉਦੇਸ਼ ਕਰਨਾ, ਜਦੋਂ ਬੁਲਾਇਆ ਜਾਵੇ ਫਿਰ ਆਪ ਨੇ ਆਉਣਾ ਹੋਏਗਾ। ਇਹ ਵਚਨ ਸੁਣ ਕੇ ਪ੍ਰਿਥੀ ਚੰਦ ਦੇ ਦਿਲ ਵਿੱਚ ਖਿਆਲ ਆਇਆ ਵੀ ਗੁਰੂ ਪਿਤਾ ਦੀ ਉਮਰ ਥੋੜ੍ਹੀ ਰਹਿੰਦੀ ਹੈ, ਕਿਤੇ ਇਸ ਬਹਾਨੇ ਮੈਨੂੰ ਪਰਾਂ ਤੋਰ ਕੇ ਗੁਰਤਾ ਗੱਦੀ ਅਰਜਨ ਦੇਵ ਨੂੰ ਦੇਣਾ ਚਾਹੁੰਦੇ ਹੈ, ਉਹ ਦਿਲ ਵਿੱਚ ਪਹਿਲਾਂ ਹੀ ਖਿਆਲ ਚਲਾ ਗਿਆ। ਸੋ ਕਹਿਣ ਲੱਗਾ, ਮਹਾਰਾਜ ਦੇਖੋ ਆਪ ਅੱਛੀ ਤਰ੍ਹਾਂ ਜਾਣਦੇ ਹੋ ਸੰਗਤਾਂ ਦਾ ਸਾਹਮਣਾ ਵਿਹਾਰ ਕਾਰ ਜਿਤਨਾ ਮੇਰੇ ਜ਼ਿੰਮੇ ਹੈ, ਇਸ ਕਰਕੇ ਮਹਾਂਦੇਵ ਨੂੰ ਅਰਜਨ ਦੇਵ ਨੂੰ ਭੇਜ ਦਿਓ, ਮੇਰੇ ਤੋਂ ਬਿਨਾਂ ਇੱਥੇ ਤਾਂ ਕੰਮ ਨਹੀਂ ਚੱਲਣਾ। ਗੁਰੂ ਜੀ ਸਮਝ ਗਏ ਅਤੇ ਮਹਾਂਦੇਵ ਨੂੰ ਕਿਹਾ, ਬੇਟਾ ਮਹਾਂਦੇਵ ਤੂੰ ਜਾ। ਉਹ ਕਹਿਣਾ, ਮਹਾਰਾਜ ਮੇਰੀ ਦ੍ਰਿਸ਼ਟੀ ਤਾਂ ਸੰਸਾਰ ਹੀ ਨਹੀਂ ਹੈ, ਸੰਸਾਰ ਦੇ 3 ਕਾਲ ਭਾਵ ਹੈ, ਕਿਹੜਾ ਕਿਹੜਾ ਰਿਸ਼ਤੇਦਾਰ ਹੈ, ਕਿਹੜਾ ਸੰਬੰਧੀ, ਮੈਂ ਕਿਹਦਾ ਜਾ ਕੇ ਕਿਹਦੇ ਵਿਆਹ ਵਿੱਚ ਸ਼ਾਮਿਲ ਹੋਵਾਂ ਜਾ ਕੇ। ਉਹ ਸਮਾਦਿਸ਼ਟ ਅਵਸਥਾ ਵਿੱਚ ਰਹਿਣਾ ਚਾਹੁੰਦਾ ਸੀ, ਵਿਵਹਾਰਕਾਰ ਨੂੰ ਪਸੰਦ ਨਹੀਂ ਸਨ ਕਰਦੇ। ਇਸ ਕਰਕੇ ਉਹਨਾਂ ਵੱਲੋਂ ਵੀ ਅਖੀਰ ਛੋਟੇ ਸ਼੍ਰੀ ਰਾਜਨ ਦੇਵ ਜੀ ਨੂੰ ਬੁਲਾ ਕੇ, ਬੇਟਾ ਲਾਹੌਰ ਜਾਓ, ਤੇਰੇ ਤਾਏ ਦੇ ਲੜਕੇ ਸਿਆਰੀ ਮਲ ਦੇ ਲੜਕੇ ਦਾ ਵਿਆਹ ਹੈ, ਉੱਥੇ ਜਥਾ ਜੁਗ ਜੁਗ ਕਰਨਾ ਬਣਦਾ ਹੈ, ਵਿਵਹਾਰਕਾਰ ਕਰੋ। ਉਸ ਤੋਂ ਬਾਅਦ ਲਾਹੌਰ ਠਹਿਰ ਜਾਣਾ, ਸੰਗਤਾਂ ਨੂੰ ਸਦਉਪਦੇਸ਼ ਕਰਨਾ, ਜਦੋਂ ਆਪ ਨੂੰ ਬੁਲਾਇਆ ਜਾਏ ਫਿਰ ਆਉਣਾ, ਇਤਨੀ ਦੇਰ ਉੱਥੇ ਠਹਿਰ ਰਹਿਣਾ। ਆਗਿਆ ਵਿੱਚ ਆਗਿਆ ਸਮ ਨਹੀਂ ਸਾਹਿਬ ਸੇਵਾ। ਜਾਣ ਨੂੰ ਕਿਹੜਾ ਦਿਲ ਚਾਹੁੰਦਾ ਸੀ, ਵਿਛੜਨ ਨੂੰ ਕਿਹੜਾ ਦਿਲ ਚਾਹੁੰਦਾ ਸੀ, ਲੇਕਿਨ ਆਗਿਆ ਅੱਗੇ ਸਿਰ ਚੁਕਾਇਆ ਗਿਆ। ਸਭ ਤੋਂ ਵੱਡੀ ਸੇਵਾ ਆਗਿਆ ਹੈ। ਇਉਂ ਹੁਕਮ ਮੰਨ ਕੇ ਲਾਹੌਰ ਚਲੇ ਗਏ, ਵਿਵਾਹ ਸ਼ਾਦੀ ਵਿੱਚ ਸ਼ਾਮਿਲ ਹੋਏ। ਉਸ ਤੋਂ ਬਾਅਦ ਲਾਹੌਰੀ ਰਿਹਾਇਸ਼ ਕਰ ਲਈ, ਸੰਗਤਾਂ ਨੂੰ ਸਦ ਉਪਦੇਸ਼ ਦਾ ਦੋ ਵੇਲੇ। ਇਸ ਤਰੀਕੇ ਸਿਰ ਕਾਫੀ ਸਮਾਂ ਗੁਜ਼ਰ ਗਿਆ, ਪਰ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ ਬੁਲਾਏ ਬਿਨਾਂ ਨਹੀਂ ਆਉਣਾ, ਇਸ ਕਰਕੇ ਆ ਵੀ ਨਹੀਂ ਸਕਦੇ। ਭਾਵੇਂ ਅੰਮ੍ਰਿਤਸਰ ਵੀ ਬਹੁਤਾ ਦੂਰ ਨਹੀਂ ਸੀ ਲਾਹੌਰੋਂ, ਪਰ ਹੁਕਮ ਸੀ ਬੁਲਾਏ ਬਿਨਾਂ ਨਹੀਂ ਆਉਣਾ ਹੋਏਗਾ, ਇਸ ਕਰਕੇ ਉੱਥੇ ਠਹਿਰੇ ਰਹੇ। ਜਿਉਂ ਜਿਉਂ ਵਿਯੋਗ ਪੈਂਦਾ ਹੈ, ਚਿੱਤ ਵਿੱਚ ਪ੍ਰੇਮ ਦੀ ਜ਼ਿਆਦਾ ਖਿੱਚ ਪੈਂਦੀ ਹੈ। ਅਖੀਰ ਚਿੱਤ ਵਿੱਚ ਸੋਚਿਆ ਵੀ ਗੁਰੂ ਅੰਤਰਜਾਮੀ ਹੈ, ਸਰਬੱਗ ਹੈ, ਸਮਰੱਥ ਹੈ, ਸਭ ਕੁਝ ਜਾਣਦੇ ਹਨ, ਫਿਰ ਵੀ ਮਾਨੁਖ ਸਰੀਰ ਧਾਰਨ ਕੀਤਾ ਹੈ, ਨਾਟਕ ਵਿੱਚ ਜਿਸਨੇ ਜਿਹਾ ਜਿਹਾ ਸਵੰਗ ਧਾਰਨ ਕੀਤਾ ਵੈਸੇ ਹੀ ਨਿਭਾਇਆ ਕਰਦਾ, ਇਸ ਕਰਕੇ ਸਾਰੇ ਕੰਮ ਜਿਹੜੇ ਹਨ ਛੁੱਟੀ ਨਾਲ ਨਹੀਂ ਕਰਿਆ ਕਰਦੇ। ਬਿਹਤਰ ਹੈ ਬੇਨਤੀ ਪੱਤਰ ਲਿਖ ਭੇਜੀਏ ਅਤੇ ਤਾਂ ਕਿ ਬੁਲਾ ਲੈਣ। ਕਿਉਂ ਇੱਕ ਦਿਨ ਆਪ ਜੀ ਨੇ ਕਾਗਜ਼ ਲਿਆ, ਕਾਗਜ਼ ਦੇ ਉੱਪਰ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਮੰਗਲੇ ਪਾ ਕੇ ਇੱਕ ਨੰਬਰ ਦੇ ਕੇ ਆਪਣੇ ਮਨ ਦੀ ਅਵਸਥਾ ਨੂੰ ਉਸ ਕਾਗਜ਼ ਦੇ ਉੱਪਰ ਇਉਂ ਜ਼ਾਹਰ ਕਰਦੇ ਹਨ। ਇਹ ਪੱਤਰਿਕਾ ਗੁਰੂ ਰਾਮਦਾਸ ਜੀ ਨੂੰ ਇਉਂ ਲਿਖਦੇ ਹਨ।
ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ,
ਦਰਸ਼ਨ ਤਾਈ ਦਿਲ ਪੁਕਰੇ ਚਾਤ੍ਰਿਕ ਕੀ ਨਿਆਈ, ਤਿਰਖਾਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹੋਂ ਖੋਲੀ ਜੀ ਹੋਂ ਖੋਲ ਖੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਹ ਅੱਖਰ ਕਾਗਜ਼ ਦੇ ਉੱਪਰ ਲਿਖੇ ਇਹ ਪੱਤਰਿਕਾ ਇੱਕ ਸਿੱਖ ਨੂੰ ਬੁਲਾ ਕੇ ਉਸਦੇ ਹੱਥ ਫੜਾਈ, ਜਾਓ ਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਇਹ ਪੱਤਰਿਕਾ ਭੇਟ ਕਰੋ, ਜੋ ਹੁਕਮ ਹੋਵੇ ਮੈਨੂੰ ਆ ਕੇ ਦੱਸੋ। ਉਹਨਾਂ ਦਿਨਾਂ ਵਿੱਚ ਗੁਰੂ ਜੀ ਗੋਬਿੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਸਨ। ਥੋੜ੍ਹੀ ਜਿਹੀ ਸੰਗਤ ਰਹਿੰਦੀ ਸੀ, ਕੁਛ ਛੱਪੜੀਆਂ ਸੀ, ਅਜੇ ਸੇਵਾ ਸ਼ੁਰੂ ਸੀ, ਕਦੇ ਗੋਬਿੰਦਵਾਲ ਕਦੇ ਇੱਥੇ ਆ ਜਾਇਆ ਕਰਦੇ ਸਨ। ਸਵਯੰ ਸਿੱਖ ਇਹ ਪੱਤਰਿਕਾ ਲੈ ਕੇ ਲਾਹੌਰੋਂ ਪੈਦਲ ਹੀ ਇੱਧਰ ਨੂੰ ਤੁਰ ਪੈਂਦਾ ਹੈ। ਜਦੋਂ ਉੱਥੇ ਪਹੁੰਚਿਆ ਅੱਗੇ ਕੀ ਦੇਖਿਆ, ਪ੍ਰਿਥੀ ਚੰਦ ਜੀ ਸੇਵਾ ਕਰ ਰਹੇ ਹਨ, और संगतां तो करवा रहे। गुरु का पुत्र जान के जो दिशे गुरसिखड़ा सिनमरे में लागो पाए जी, सो आके नमस्कार की थी। सो उन्होंने पूछा, सुनाओ लाहौरों आयो, की हाल है अर्जन देव का, छोटे भरा का? सिख ने पत्रिका कट के फड़ाई, भी ए गुरु जी के चरणों में पेश की है, यह लेके आया हाँ। पृथ्वी चंद जी ने पत्रिका पढ़ी, ये अखर पढ़े, पढ़ के हैरान हो गया, आश्चर्य बात है। पहले गुरु वांगू बाणी उच्चारण करन लग पाया, ऐसा ना हो गुरु जी इस ते प्रसन्न हो जाण, ये गुरतक दिन देर मैं ना रह जावांगी। सो उहदे चित विच पृथ्वी चंद दे ख्याल आया, सो सिख नूं लंगरों प्रसाद छका के वैसे ही कह दिता, पत्रिका गुरु जी के चरणों में पेश कर दिती है, तो उन्हों का हुक्म है अजे ठहरो उत्थे, जदों हुक्म आएगा फिर आना। सिख ने आके ही श्री अर्जन देव जी नूं जो पृथ्वी चंद ने कहा वचन कह दिते। खैर कुछ देर होर उड़ीकिया, कोई हुक्मनामा नहीं आया। सो बरसात का मौसम भी आ गया, साढ़े देश के छे रुत्तां होंदियां, 12 महीने होंदे, दो दो महीने की एक रुत्त मन्नी है। सौन भादो के महीने में चौमासा या बरसात की रुत्त कहिंदे। इस रुत्त के बहुत सारे बदल बदल होंदे है, बारिशां पैंदियां हन। सो इस मौसम के ब्रह पुरश में बहुत खेद होया करो चित्त में। खैर कुछ दिन उड़ीक के भी अजे हुक्मनामा नहीं आया, फिर कागज़ लेंदे हन, दौड़ देंदे हन उसके उपर, अपने मन की अवस्था में उस कागज़ के उपर यूं अखरों द्वारा जाहर करते हैं। तेरा मुखड़ा सुहावा सच्चे पातशाह सहज तुम तेरी बाणी है, मुखड़ा सुहावा सच्चे पातशाह सहज तुम तेरी बाणी है, दो नंबर दे के यानी दूसरी पत्रिका सी, तेरा मुख सुहावा जीव सहज धुन बाणी, चिर हुआ देखे सारिंग पाणी, तन स्वदेश जहाँ तू वसिया, मेरे साजन मीत मुरारे जियो, हों खोली जी हों खोल घुमाई, गुरु साजन मीत मुरारे जियो। ये अखर लिख के फिर पत्रिका उसी सिख नूं जो पहले लेके गया सी बुलाया तो उसने कहा, ऐ पत्रिका साहिब गुरु रामदास सच्चे पातशाह जी दे चरणा विच भेट करो, जो हुक्मनाम होए मैनू आके दसो। फिर सिख जांदा, उसी तरह पृथ्वी चंद जी फिर मिल जाते हैं। दूजी पत्रिका लेके फिर पढ़ी, फिर होर ज़्यादा शक पैदा हो गया पृथ्वी चंद में, भई ये तो पहले गुरु वांगू बाणी उच्चारण करन लग पाया, जरूर इसते प्रसन्न हो जाएंगे गुरु जी। सिख नूं लंगर प्रसाद छका के वापस कर दिता, ये लफ्ज़ कह दिते, कह दो अर्जुन देव नूं अजे उत्थे ठहरे, हुक्मनामा आउण तक इधर ना आउण। खैर सिख ने जाके लफ्ज़ कह दिते, पत्रिका गुरु जी दे चरणा विच ना पहली ना ये दोवें पेश नहीं कीतियां। कुछ दिन गुजरे, बरसात का मौसम, इस मौसम दे विच सावन सरस मना खनवर से रुते आए, मैं मन तन शौ पावे फिर परदेस सधाए, फिर घर नहीं आवे मरिए हावे दामन चमक डराए, हर बिन नींद भूख को कैसी कापर तन सुखाए, इत्यादि यही जी अवस्था बिरी पुरश दे चित विच ये निशानियां कर जाए। एक मुसलमान फकीर अपने मुरीद नूं कहिंदा है, ऐ बेटा आशकारा नव निशानी है पिशद, रंग जरदो आह सरदो चश्मतर, कम खुरदनो कम गुफ्तनो ख्वाबिश आराम, इंतजारी बेकरारी दस्त सर। वो फकीर अपने मुरीद नूं कहिंदा, बेटा जो बिरही पुरशन प्रभु खुदा दे उन्हां दे चित विच ये नौ निशानियां कट जाया कर दियां, आशकां रा नव निशानी ऐ पिसर, रंग जरदो आह सरदो चश्म तर, रंग पीला पै जाना चेहरे का, आह सरदो ठंडियां आनियां, चश्म तर अखां च पानी भरिया रहना, कम खुरदनो कम गुफ्तनो ख्वाबिश आराम, नींद कट जानी भुख कट जानी बोल चाल भी कट जानी, छे गल्लां इंतजारी बेकरारी दस्ते सर, उड़ीक रहनी चित विच बेकरार रहना चित ने, और अपना हथ सिर ते रख के बैठे रहना, यह नौ निशानियां हैं प्रभु खुदा दे वियोग दे जड़े प्रेमी हैं उन्हां दे चित विच कट जांदियां हैं। कदे कबीर जी ने एक थां दस्सिया ने, बेहो पयंगम मन वसै, मन तन माने कोय, राम वियोगी ना जीए, जीए तो बौरा कोय। या तो रब का वियोगी जीवंदा नहीं, जे जीवंदा तो बौला हुंदा कमला हो जांदा दुनिया वल्लों।
ना जीवे कोई राम दा बिजोगी, ना जीवे कोई राम दा बिजोगी, राम
ਪਰਮੇਸ਼ੁਰ ਨੂੰ ਗੁਰੂ ਮਤ ਵਿੱਚ ਅਭੇਦ ਮੰਨਿਆ ਹੈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰ ਪਰਮੇਸ਼ੁਰ ਏਕੋ ਜਾਂ ਜੋਤਿ ਸੁਭਾਵੇ ਸੋ ਪਰਵਾਨ। ਇਉਂ ਸ਼੍ਰੀ ਅਰਜਨ ਦੇਵ ਜੀ ਦੇ ਚਿੱਤ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੀ ਯੋਗ ਕਈ ਮਹੀਨੇ ਹੋ ਗਏ ਦੀਦਾਰ ਕੀਤੇ ਹਾਂ। ਦੋ ਪੱਤਰਿਕਾ ਭਾਵੇਂ ਨਹੀਂ ਪਤਾ ਵੀ ਪ੍ਰਿਥੀ ਚੰਦ ਨੇ ਉਹਨਾਂ ਨੂੰ ਲੁਕੋ ਛੱਡਿਆ ਹੋਇਆ ਹੈ, ਪਰ ਚਿੱਤ ਵਿੱਚ ਖਿਆਲ ਹੈ ਵੀ ਪਤਾ ਨਹੀਂ ਕੀ ਕਾਰਨ ਹੈ, ਸ਼ਾਇਦ ਮੇਰੇ 'ਤੇ ਕੁਛ ਨਾਰਾਜ਼ਗੀ ਹੈ, ਕਿਉਂ ਨਹੀਂ ਬੁਲਾਇਆ। ਸੋ ਖੈਰ, ਮੌਸਮ ਬਰਸਾਤ ਦਾ, ਮੀਂਹ ਪੈਂਦੇ ਹਨ, ਕਦੇ ਕਦੇ ਬੰਦ ਹੋ ਜਾਂਦੇ ਹਨ। ਆਸਮਾਨ ਦੇ ਵਿੱਚ ਕਾਲੀਆਂ ਘਟਾਂ ਫਿਰਦੀਆਂ ਹਨ, ਬਿਜਲੀ ਲਸ਼ਕਦੀ ਹੈ, ਬੱਦਲਾਂ ਦੀ ਗੜਗੜ ਪੈਂਦੀ ਹੈ। ਇਹੋ ਜਿਹੀ ਅਵਸਥਾ ਦੇ ਵਿੱਚ ਗਰੀਬ ਪੁਰਸ਼ ਦੇ ਮਨ ਨੂੰ ਬੜਾ ਖੇਦ ਹੁੰਦਾ ਹੈ। ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਚਿਹਰਾ ਪੀਲਾ ਪੈ ਗਿਆ, ਅੱਖਾਂ ਤਰ ਰਹਿੰਦੀਆਂ ਹਨ, ਭੁੱਖ ਘੱਟ ਗਈ, ਨੀਂਦ ਘੱਟ ਗਈ, ਉਹ ਸਾਰੀਆਂ ਨੂੰ ਨਿਸ਼ਾਨੀਆਂ ਆਪ ਜੀ ਘੱਟ ਗਈਆਂ। ਅੱਜ ਰਾਤ ਨੂੰ ਜਦੋਂ ਬਿਲਕੁਲ ਨੀਂਦ ਨਹੀਂ ਪਈ, ਆਪ ਜੀ ਨੇ ਉਸੀ ਵਕਤ ਉੱਠ ਕੇ ਕਾਗਜ਼ ਲਿਆ, ਕਾਗਜ਼ ਦੇ ਉੱਪਰ 3 ਨੰਬਰ ਦਿੱਤਾ। ਉਸ ਕਾਗਜ਼ ਦੇ ਉੱਪਰ ਆਪਣੇ ਮਨ ਦੀ ਅਵਸਥਾ ਨੂੰ ਇਹਨਾਂ ਅੱਖਰਾਂ ਦੁਆਰਾ ਇਉਂ ਪ੍ਰਗਟ ਕਰਨਾ ਸ਼ੁਰੂ ਕੀਤਾ।
ਇੱਕ ਖੜੀ ਨਾ ਮਿਲਦੇ ਜੀ, ਕਲਯੁਗ ਹੁੰਦਾ, ਕਲਯੁਗ ਹੁੰਦਾ, ਖੜੀ ਨਾ ਮਿਲਦੇ, ਕਲਯੁਗ ਹੁੰਦਾ, ਕਲਯੁਗ ਹੁੰਦਾ,
ਕਲਯੁਗ ਹੋਤਾ। ਹੁਣ ਕਦ ਮਿਲੇ ਪੈ ਤੁਰ ਭਗਵੰਤਾ, ਮੋਇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ। ਇਸੀ ਅਵਸਥਾ ਨੂੰ
ਮੋਇ ਰਹਿਣ ਨਾ ਵਿਹਾਵੇ, ਨਾ ਆਵੇ, ਨੀਂਦ ਨਾ ਆਵੇ, ਨੀਂਦ ਨਾ ਆਵੇ।
ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਉ, ਹੋਂ ਖੋਲੀ ਜੀ ਹੋਂ ਖੋਲ ਖੁਮਾਈ, ਇਸ ਸੱਚੇ ਗੁਰ ਦਰਬਾਰੇ ਜੀਉ। ਇਹ ਅੱਖਰ ਕਾਗਜ਼ ਦੇ ਉੱਪਰ ਲਿਖ ਕੇ ਉਸੀ ਸਿੱਖ ਨੂੰ ਫਿਰ ਬੁਲਾਇਆ ਅਤੇ ਹੁਣ ਖਾਸ ਤਾਕੀਦ ਕੀਤੀ, ਕਿਉਂਕਿ ਸ਼ੱਕ ਪੈ ਗਿਆ ਇਹ ਦੋ ਪੱਤਰਿਕਾ ਪ੍ਰਿਥੀ ਚੰਦ ਨੇ ਸ਼ਾਇਦ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਨਹੀਂ ਕੀਤੀਆਂ, ਇਸੀ ਕਰਕੇ ਨਹੀਂ ਬੁਲਾਇਆ, ਭਾਵੇਂ ਅੰਤਰਜਾਮੀ ਸਰਬੱਗ ਹਨ, ਫਿਰ ਵੀ ਮਾਨੁਖ ਸਰੀਰ ਧਾਰਨ ਕਰਕੇ ਮਨੁੱਖੀ ਲੀਲਾ ਕਰਦੇ। ਸਹੀਓ ਉਸ ਨੂੰ ਤਾਕੀਦ ਕੀਤੀ ਵੀ ਇਹ ਪੱਤਰਿਕਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਸ਼ ਕਰਨੀ, ਪ੍ਰਿਥੀ ਚੰਦ ਭਾਵੇਂ ਮੰਗੇ ਵੀ ਉਸਨੂੰ ਨਾ ਦੇਣਾ, ਉਸਨੂੰ ਪੱਕਾ ਕਰ ਦਿੱਤਾ। ਖੈਰ ਸਿੱਖ ਆਇਆ, ਇਸੀ ਤਰ੍ਹਾਂ ਹੌਲੀ ਹੌਲੀ ਪ੍ਰਿਥੀ ਚੰਦ ਜਿੱਥੇ ਸੇਵਾ ਕਰਾਉਂਦੇ ਸੀ ਉੱਧਰ ਗਿਆ ਹੀ ਨਹੀਂ, ਹੋਰ ਪਾਸੇ ਦੀ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਉਹ ਪੱਤਰਿਕਾ ਪੇਸ਼ ਕਰ ਦਿੱਤੀ। ਪੱਤਰਿਕਾ ਪੜ੍ਹੀ, ਉਸੀ ਵਕਤ ਹੁਕਮ ਕੀਤਾ, ਪੰਜ ਸਿੱਖ ਭਾਈ ਬੁੱਢੇ ਆਦਿਕ ਮੁਖੀ ਮੁਖੀ ਸਿੱਖਾਂ ਨੂੰ ਬੁਲਾਇਆ, ਜਾਓ ਲਾਹੌਰ ਅਰਜਨ ਦੇਵ ਨੂੰ ਬੁਲਾ ਲਿਆ, ਸਤਿਕਾਰ ਨਾਲ ਲਾਇਆ। ਉਹ ਜਾ ਕੇ ਪਹੁੰਚੇ, ਇੱਕ ਰਾਤ ਕੱਟੀ, ਦੂਸਰੇ ਦਿਨ ਸਵੇਰੇ ਉੱਥੋਂ ਚਾਲੇ ਪਾ ਦਿੱਤੇ। ਇੱਧਰ ਤੀਸਰੇ ਪਹਿਰ ਸਾਹਿਬ ਗੁਰੂ ਰਾਮਦਾਸ ਜੀ ਦਾ ਰੂਹਾਨੀ ਦਰਬਾਰ ਸਜਿਆ ਸੀ, ਬਹੁਤ ਸਾਰੀ ਸੰਗਤ ਹਜ਼ੂਰੀ ਵਿੱਚ ਬੈਠੀ, ਨੇਤਰਾਂ ਕਰਕੇ ਇਉਂ ਦੀਦਾਰ ਕਰ ਰਹੀ ਸੀ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ, ਗਰਦਨ ਭਾਵੇਂ ਮੁੜਕ ਜਾਏ ਦੀਦਾਰ ਕਰਨੋਂ ਨਹੀਂ ਹਟਦੇ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਨਿਰੰਤਰ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਪ੍ਰੇਮੀ ਵਿੱਚ ਸਜੇ ਬੈਠੇ ਹਨ, ਇਉਂ ਮਾਨੋ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ। ਇੱਥੇ ਸੁੱਖ ਸ਼ਾਂਤੀ ਸਮਾਂ ਗੁਜ਼ਰਦਾ ਹੈ, ਇਸ ਦਾ ਫਲ ਸਰੀਰ ਦੀ ਆਯੂ ਪੂਰੀ ਹੋਣ ਤੋਂ ਬਾਅਦ ਇਉਂ ਦੱਸਿਆ ਹੈ।
ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ, ਦਰਗੇ ਮਿਲਦਾ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ,
ਕੋਈ ਜੀਵਨ ਹੈ। ਭਗਤਾਂ ਦੀ ਗਤੀ ਇੱਥੇ ਦਰਸਾਉਂਦੇ ਹਨ, ਅੰਤਰ ਗੁਰੂ ਅਰਾਧਨਾ, ਜੇ ਬਾ ਜਪ ਗੁਰਨੋ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨੋ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ। ਇੱਥੇ ਬੈਕੁੰਠ ਵਰਗਾ ਆਨੰਦ, ਸਤਸੰਗ ਵਿੱਚ ਹਰੀ ਜਸ ਵਿੱਚ ਬਿਰਤੀ ਲੀਨ ਕੀਤੀਆਂ, ਬੈਕੁੰਠ ਜੈਸਾ ਹੀ ਆਨੰਦ ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ, ਤਾਂ ਬੈਕੁੰਠ ਜਹਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲੈ ਬਿਰਤੀ ਟਿਕਾਓ, ਵੈਕੁੰਠ ਜੈਸਾ ਹੀ ਸ਼ਾਂਤ ਰਸ ਭਜਨ ਆਨੰਦ ਹੈ। ਸਵਈਓ ਬੇਅੰਤ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੈਠੀ, ਮਨ ਦੂਸਰਾ ਵੈਕੁੰਠ ਹੀ ਹੈ ਦੁਨੀਆਂ ਵਿੱਚ ਹੈ। ਹੁਣ ਸ਼੍ਰੀ ਅਰਜਨ ਦੇਵ ਜੀ ਨੂੰ ਹੋਰ ਬਹੁਤ ਸਾਰੀ ਸਿੱਖ ਸੰਗਤ ਹੈ ਲਾਹੌਰ ਦੀ, ਭਾਈ ਬੁੱਢਾ ਆਦਿ ਮੁਖੀ ਮੁਖੀ ਸਿੱਖ, ਉੱਥੋਂ ਚੱਲ ਕੇ ਸਵੇਰੇ ਹੁਣ ਤੀਸਰੇ ਪੈਰ ਅੰਮ੍ਰਿਤਸਰ ਆ ਪਹੁੰਚਦੇ ਹਨ। ਗੁਰੂ ਕਾ ਦਰਬਾਰ ਲੱਗੇ ਜਿੱਥੋਂ ਸ਼ੁਰੂ ਹੁੰਦਾ ਦਰਬਾਰ, ਪਹਿਲੇ ਉੱਥੇ ਆ ਕੇ ਅਸ਼ਟਾਂਗ ਦੰਡਵਤ ਕੀਤੀ ਸ਼੍ਰੀ ਅਰਜਨ ਦੇਵ ਜੀ ਨੇ, ਦੂਰਾਂ ਹੀ ਗੁਰੂ ਜੀ ਨੇ ਖੜਕੇ ਗਲ ਵਿੱਚ ਪੱਲਾ ਪਾ ਕੇ ਉੱਥੇ ਇੱਕ ਸ਼ਬਦ ਇਉਂ ਪੜਿਆ, ਬੋਲੇ ਭਾਈ
ਜਿਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧੰਨ ਹੈ ਪੂਰਾ,
ਸਵੇਲਾ ਜਿਤ ਦਰਸ਼ਨ ਕਰਨਾ। ਹਮ ਬਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪਰਮ ਮੇਰੇ, ਮਨ ਜੀਵੈ ਹਰ ਨਾਮ ਚ ਤੇਰੇ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸ਼ੀਤਲ ਪੁਰਖ ਦ੍ਰਿਸ਼ ਸੁਜਾਣੀ, ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ, ਆਏ ਨਾ ਜਾਏ ਮੇਰਾ ਪਰਮ ਵਿਨਾਸ਼ੀ, ਤੂੰ ਮਿਹਰਬਾਨ ਦਾਸ ਅਮਦੀਨਾ, ਨਾਨਕ ਸਾਹਿਬ ਹਰਪੁਰ ਲੀਨਾ।
ਜਿਤ ਦਰਸ਼ਨ ਕਰਨਾ ਜੀ ਧਨ ਸੁਵੇਲਾ, ਧਨ ਸੁਵੇਲਾ ਦਰਸ਼ਨ ਕਰਨਾ, ਧਨ ਸੁਵੇਲਾ ਧਨ ਸੁਵੇਲਾ।
ਸ਼ੁਰੂ ਹੁੰਦਾ ਸੀ ਉੱਥੇ ਖਲੋ ਕੇ ਸਾਰੀ ਸੰਗਤ ਨੇ ਦੂਰੋਂ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਕੇ ਇਹ ਸ਼ਬਦ ਉਚਾਰਨ ਕੀਤਾ, ਪੜੇ ਅੱਗੇ ਵਧੇ, ਅੱਗੇ ਆ ਕੇ ਹਜ਼ੂਰ ਦੇ ਚਰਨਾਂ ਪਾਸ ਸਾਰਿਆਂ ਨੇ ਆਪਣੀਆਂ ਭੇਟਾਂ ਵਗੈਰਾ ਰੱਖੀਆਂ, ਔਰ ਸ਼੍ਰੀ ਅਰਜਨ ਦੇਵ ਜੀ ਨੇ ਅਸ਼ਟੰਗ ਦੰਡਵਤ ਕਰਕੇ ਗਲ ਵਿੱਚ ਪੱਲਾ ਪਾ ਕੇ ਉਸ ਮੌਕੇ ਅੱਖਾਂ ਦੇ ਵਿੱਚ ਪਾਣੀ ਛਲਕਦਿਆਂ, ਕੰਠ ਗਦਗਦ ਹੁੰਦਿਆਂ, ਰੋਮਾਂਚ ਹੁੰਦਿਆਂ ਇਉਂ ਗੁਰੂ ਜੀ ਦੇ ਸਨਮੁਖ ਸ਼ਬਦ ਪੜ੍ਹਨਾ ਕੀਤਾ।
ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ, ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ,
ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ।
ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬੇਨੰਤੀ ਸੁਣੋ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸ਼ਾਦ ਕਿਨ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੋਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਰਤਾ ਤਿੰਨ ਕਿਸਮ ਦੇ ਸਿੱਖ ਦੇ ਮੁਰੀਦ ਮੁਰੀਦ ਦੇ ਸਾਧਕ ਮੁਰੀਦ ਫਿਦਾਈ ਸਿੱਖ ਸਨਮੁਖ ਸਿੱਖ ਗੁਰਮੁਖ ਸਿੱਖ ਜਿਹੜੇ ਮਰਜੀਵੜੇ ਹਨ ਉਹਨਾਂ ਨੂੰ ਗੁਰਬਾਣੀ ਨਾਮ ਗੁਰੂ ਸਰੂਪ ਤੋਂ ਬਿਨਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ ਉਹਨਾਂ ਦਾ ਜੀਵਨ ਗੁਰੂ ਸਰੂਪ ਦੇ ਵਿੱਚ ਲਿਵਲੀਨ ਹੋਣਾ ਨਾਮ ਦੇ ਸਿਮਰਨ ਦੇ ਵਿੱਚ ਬਿਰਤੀ ਦਾ ਲਿਵਲੀਨ ਕਰਨਾ ਔਰ ਬਾਣੀ ਦੇ ਵਿੱਚ ਬਿਰਤੀ ਨੂੰ ਲਗਾਉਣਾ ਸਵਯੋਂ ਗੁਰੂ ਪਰਮੇਸ਼ਰ ਨੂੰ ਅਭੇਦ ਮੰਨਦੇ ਹੋਏ ਐਸਾ ਸ਼ਬਦ ਉਚਾਰਨ ਕੀਤਾ ਖੈਰ ਗੁਰੂ ਰਾਮਦਾਸ ਜੀ ਨੇ ਆਪਣੇ ਪਾਸ ਬਿਠਾਇਆ ਉਸ ਲਖੇਮ ਪੁੱਛੀ ਉਸ ਮੌਕੇ ਇਹ ਗੱਲ ਪੁੱਛੀ ਪੁੱਤਰ ਜੀਓ ਜੋ ਪੱਤਰਿਕਾ ਪਹੁੰਚੀ ਹੈ ਉਸਦੇ ਉੱਪਰ ਤਿੰਨ ਨੰਬਰ ਤੀਆ ਲਿਖਣ ਦਾ ਕੀ ਮਤਲਬ ਸੀ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਸੀ ਰੱਜਣ ਦੇਵ ਜੀ ਨੇ ਗਰੀਬ ਨੂੰ ਆਜਾ ਪੰਥਰ ਜਾਮੀ ਸਰਵਗ ਆਪ ਤੋਂ ਕੋਈ ਚੀਜ਼ ਭੁੱਲੀ ਨਹੀਂ ਹੋਈ ਇਹ ਤੀਸਰਾ ਪੱਤਰ ਹਜ਼ੂਰ ਦੇ ਚਰਨਾਂ ਵਿੱਚ ਪੇਟ ਕੀਤਾ ਇਸ ਤੋਂ ਪਹਿਲੇ ਦੋ ਇੱਕ ਅਤੇ ਦੋ ਨੰਬਰ ਦੇ ਕੇ ਭੇਜੇ ਸੀ ਉਹ ਤਾਂ ਨਹੀਂ ਮਿਲੇ ਸਾਨੂੰ ਸਿੱਖ ਨਾਲ ਸੀ ਉਹ ਉੱਠ ਕੇ ਖੜਾ ਹੋ ਗਿਆ ਕਹਿਣਗੇ ਗਰੀਬ ਨੂੰ ਆਜ ਮੈਂ ਬਾਬੇ ਕੀਰਤੀ ਚੰਦ ਨੂੰ ਦੇ ਗਿਆ ਸੀ ਦੋਵੇਂ ਉਹਨਾਂ ਮੈਨੂੰ ਕਿਹਾ ਵੀ ਮੈਂ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੇ ਹਨ ਹੁਕਮ ਹੈ ਅਜੇ ਕਹਿ ਦਿਉ ਅਰਜਨ ਦੇਵ ਨੂੰ ਉੱਥੇ ਰਹੇ ਲਾਹੌਰ ਹੀ ਕੀਰਤੀ ਚੰਦ ਨੂੰ ਬੁਲਾਓ ਬਈ ਭਾਦੋਂ ਦੇ ਦਿਨ ਸਨ ਆਹੀ ਮਹੀਨਾ ਆਉਂਦਾ ਸੂ ਚੜ ਗਿਆ ਉਹਨਾਂ ਦਿਨਾਂ 'ਚ ਜੇ ਕੁਝ ਦਿਨ ਅੱਗੇ ਪਿੱਛੇ ਹੋ ਜਾਂਦੀਆਂ ਤਿੱਥਾਂ ਦੇ ਹਿਸਾਬ 'ਤੇ ਸਵਯੋਂ ਕੀਰਤੀ ਚੰਦ ਨੂੰ ਬੁਲਾਇਆ ਤੀਸਰਾ ਪੈਰ ਸੀ ਬਾਹਰ ਇਸ਼ਨਾਨ ਕਰਨ ਵਾਸਤੇ ਉਹਦੇ ਬੁੰਗੇ ਭੇਜਿਆ ਕੀਰਤੀ ਚੰਦ ਨੂੰ ਬੁਲਾਓ ਬਾਹਰ ਇਸ਼ਨਾਨ ਕਰਨ ਵਾਸਤੇ ਗਏ ਸੀ ਅਤੇ ਘਰ ਉਸਦੇ ਘਰੋਂ ਕਰਮ ਸੀ ਉਹਨੇ ਕਿਹਾ ਗੁਰੂ ਜੀ ਯਾਦ ਕਰਦੇ ਨੇ ਉਹਨੇ ਕਿਹਾ ਇਸ਼ਨਾਨ ਕਰਨ ਗਏ ਆਉਂਦੇ ਨੇ ਮੈਂ ਹੁਣੇ ਪ੍ਰਾਰਥਨਾ ਕਰ ਦਿਆਂਗੀ ਸਿੱਖ ਆ ਗਿਆ ਇਸ਼ਨਾਨ ਕਰਕੇ ਕੀਰਤੀ ਚੰਦ ਜੀ ਆਇਆ ਉਹਨਾਂ ਨੂੰ ਕਹਿ ਦਿੱਤਾ ਕਰਮ ਨੇ ਵੀ ਤੁਹਾਨੂੰ ਗੁਰੂ ਜੀ ਯਾਦ ਕਰਦੇ ਆ ਉਸੀ ਮੌਕੇ ਕੀਰਤੀ ਚੰਦ ਗੁਰੂ ਜੀ ਦੇ ਚਰਨਾਂ ਵਿੱਚ ਪਰੇ ਦਰਬਾਰ ਵਿੱਚ ਹਾਜ਼ਰ ਹੋਇਆ ਨਮਸਕਾਰ ਕੀਤੀ ਅੱਗੇ ਜਾ ਕੇ ਕੀ ਦੇਖਿਆ ਛੋਟੇ ਭਰਾ ਤਾਂ ਬੈਠੇ ਹਨ ਅਸ ਵਿੱਚ ਹੀ ਪਰਸਪਰ ਨਮਸਕਾਰ ਕੀਤੀ ਉਸ ਲਖੇਮ ਪੁੱਛਿਆ ਬੈਠ ਕੇ ਗੁਰੂ ਰਾਮਦਾਸ ਜੀ ਨੇ ਪੁੱਛਿਆ ਭਾਈ ਕੀਰਤੀ ਚੰਦ ਦੋ ਪੱਤਰਿਕਾ ਜੋ ਤੈਨੂੰ ਇਹ ਸਿੱਖ ਦੇ ਗਿਆ ਅਰਜਨ ਦੇਵ ਦੀ ਉਹ ਕਿੱਥੇ ਦਿਖਾ ਖੰਦਰਾ ਕੀਰਤੀ ਚੰਦ ਸਾਫ ਹੀ ਮੁੱਕਰ ਜਾਂਦਾ ਕਹਿਣਗੇ ਮੈਨੂੰ ਤਾਂ ਕੋਈ ਨਹੀਂ ਦੇ ਗਿਆ ਮਹਾਰਾਜ ਹਾਲਾਂਕਿ ਜਾਣਦਾ ਹੈ ਗੁਰੂ ਅੰਤਰਜਾਮੀ ਹੈ ਸਰਵਗ ਹੈ ਹਰ ਤਰੀਕੇ ਸਿਰ ਕੱਟ ਕੱਟ ਕੇ ਅੰਤਰ ਕੀ ਜਾਣਤ ਫਲੇ ਬੁਰੇ ਕੀ ਪੀਰ ਪਛਾਣਤ ਪਰ ਜਦ ਆਪਣਾ ਮਨ ਮੈਲਾ ਹੁੰਦਾ ਇਹ ਸਾਰੀਆਂ ਗੱਲਾਂ ਭੁੱਲ ਜਾਇਆ ਕਰਦਾ ਇਨਸਾਨ ਸਵਯੋਂ ਕਹਿਣਗਾ ਮੈਨੂੰ ਤਾਂ ਕੋਈ ਨਹੀਂ ਦੇ ਗਿਆ ਸਿੱਖੜਾ ਕਹਿਣਗਾ ਮੈਂ ਤੁਹਾਨੂੰ ਇੱਕ ਫਲਾਣੇ ਥਾਂ ਦੇ ਗਿਆ ਹਾਂ ਤੁਸੀਂ ਮੈਨੂੰ ਲੰਗਰ ਪ੍ਰਸ਼ਾਦ ਛਕਾ ਕੇ ਕਿਹਾ ਅਰਜਨ ਦੇਵ ਜੀ ਨੂੰ ਕਹਿ ਦਿਉ ਉੱਥੇ ਠਹਿਰਨ ਮੈਂ ਪੱਤਰਿਕਾ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੀਆਂ ਹਨ ਪਿਰਥੀ ਚੰਦ ਕਹਿੰਦਾ ਐਵੇਂ ਝੂਠ ਬੋਲਦਾ ਸਿੱਖ। ਗੁਰੂ ਜੀ ਕਹਿਣ ਲੱਗੇ ਭਾਈ ਘਬਰਾਉਣਾ ਕਿਵੇਂ ਪਿਰਥੀ ਚੰਦ, ਪੁੱਤਰ ਗਈ ਹਨ, ਕਾਗਜ਼ਾਂ ਦੇ ਦੋ ਟੁਕੜੇ ਹਨ, ਕਿਆ ਬਾਤ ਹੈ, ਉਹਦੇ ਅੱਖਰ ਹੀ ਦੇਖਣੇ, ਹੋਰ ਕੁਛ ਗੱਲ ਨਹੀਂ। ਉੱਕਰ ਗਿਆ ਅਖੀਰ ਗੁਰੂ ਜੀ ਅੰਤਰਜਾਮੀ ਸਰਬਕਸਨਿਕ ਸਿੱਖ ਨੂੰ ਕਿਹਾ ਹੌਲੀ ਦੇ ਕੇ ਜਾ ਕਰਮਾਂ ਨੂੰ ਕਹਿ ਫਲਾਣਾ ਜਾਂ ਮੈਂ ਤਾਂ ਦੇ ਦੇ ਜਿਹਦੇ ਜੇਬ ਵਿੱਚ ਪਈਆਂ ਸਨ। ਉਹ ਲੈ ਆਉਂਦਾ ਇਕੱਠਾ ਕਰਕੇ, ਗੁਰੂ ਜੀ ਕਹਿਣਗੇ ਦੇਖ ਤਾਂ ਤੇਰਾ ਜਾਮ ਹੈ ਨਾ ਪਿਰਥੀ ਚੰਦ, ਹਾਂਜੀ ਇਹਦੇ ਜੇਬ 'ਚ ਹੱਥ ਪਾ। ਨਿਕਲ ਆਈਆਂ, ਕਹਿਣਗੇ ਇਹ ਦੇਖ, ਇੱਕ ਤੇ ਦੋ ਨੰਬਰ ਦਿੱਤੇ ਹੋਏ। ਕਹਿਣੇ ਕੀ ਨਿਸ਼ਾਨੀ ਇਹਦੀ ਵੀ ਅਰਜਨ ਦੇਵ ਦੀਆਂ ਨਾ, ਮੈਂ ਵੀ ਲਿਖ ਸਕਦਾ। ਜਦੋਂ ਇਨਸਾਨ ਦਾ ਮਨ ਮੈਲਾ ਹੋਵੇ ਟੀਖ ਤਾਂ ਹੀ ਬੜੀ ਭਾਰੀ ਆ ਜਾਂਦੀ ਹੁੰਦੀ ਹੈ। ਸੋ ਇਉਂ ਕਰਕੇ ਕਹਿਣਾ ਮੈਂ ਵੀ ਲਿਖ ਸਕਦਾ। ਗੁਰੂ ਜੀ ਮੁਸਕਰਾਏ ਉਸਦੀ ਨਾਦਾਨੀ ਵੱਲ ਦੇਖ ਕੇ, ਕਹਿਣਗੇ ਚੰਗਾ ਭਾਈ ਹੁਣ ਇਹਨਾਂ ਦੇ ਨਾਲ ਅਗਲਾ ਜਿਹੜਾ ਸਟੈਪ ਮਿਲਦਾ, ਅਗਲਾ ਜਿਹੜਾ ਪਦ ਮਿਲਦਾ ਉਹ ਤੂੰ ਜੋੜ ਕੇ ਦਿਖਾ ਦੇ ਜਾ। ਚਿੱਤ ਵਿੱਚ ਤੱਕ ਬਾਹਰ ਅਨੁਭਵ ਤੋਂ ਬਿਨਾਂ ਕੈਸੇ ਐਸੀ ਗੱਲ ਹੋਵੇ। ਅਖੀਰ ਉਸ ਮੌਕੇ ਫਿਰ ਕਹਿਣ ਲੱਗੇ ਅਰਜਨ ਦੇਵ ਜੀ ਨੂੰ, ਭਾਈ ਤਿੰਨ ਪਦ ਜਿਹੜੇ ਤੁਸੀਂ ਪਹਿਲੇ ਉਚਾਰਨ ਕੀਤੇ ਹਨ ਇਹਨਾਂ ਦੇ ਨਾਲ ਮਿਲਦਾ ਜੁਲਦਾ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕਰੋ। ਉਸ ਮੌਕੇ ਚੌਥਾ ਪਦ ਜਿਹੜਾ ਸੀ ਸਮੇਂ ਦਾ ਇਉਂ ਉਚਾਰਨ ਕੀਤਾ ਉਹਨਾਂ ਨੇ, ਪੜ੍ਹੋ ਜ਼ਰਾ। ਮੈਂ ਫਗਾਂ ਵਾਲਾ ਜੀ ਦਰਸ਼ਨ ਹੋ ਗਏ ਨੇ, ਦਰਸ਼ਨ ਹੋ ਗਏ ਫਗਾਂ ਵਾਲਾ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗ ਹੋਆ ਗੁਰਸੰਤ ਮਿਲਾਇਆ, ਪਰ ਬੇਵਨਾਸ਼ੀ ਕਰਮੇ ਪਾਇਆ, ਸੇਵ ਕਰੀ ਪਲ ਚਸਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ। ਹੋਂ ਖੋਲੀ ਜੀ ਹੋਂ ਖੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਉ। ਇਹ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕੀਤਾ। ਔਰ ਮੌਕੇ ਦਾ, ਉਸ ਮੌਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਭਾਈ ਪਿਰਥੀ ਚੰਦ ਇਹ ਤਾਂ ਜਿਸ ਦੀ ਵਸਤੂ ਹੁੰਦੀ ਹੈ ਧਰੋਂ ਨਿਰੰਕਾਰ ਦੇ ਹੁਕਮ ਦੇ ਮੁਤਾਬਕ ਉਸਨੂੰ ਹੀ ਮਿਲਦੀ ਹੁੰਦੀ ਹੈ। ਤੇਰੇ ਖਿਆਲਾਤ ਗਲਤ ਸਨ, ਭਾਵੇਂ ਗੁਰੂ ਪੁੱਤਰ ਹੈ, ਪਰ ਇਉਂ ਇਹ ਚੀਜ਼ਾਂ ਨਹੀਂ ਮਿਲਦੀਆਂ। ਇਹ ਤਾਂ ਉੱਥੇ ਨਿਵਾਸ ਕਰਦੀ ਹੈ, ਛੀਣੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਠਹਿਰਿਆ ਕਰਦਾ ਹੈ। ਜਿਹੜੇ ਹਿਰਦੇ ਬਿਲਕੁਲ ਨਿਰਛ ਅਤੇ ਬਿਲਕੁਲ ਸਾਫ਼ ਹਨ ਉੱਥੇ ਇਹਦਾ ਨਿਵਾਸ ਹੈ। ਤੇਰੇ ਚਿੱਤ ਵਿੱਚ ਇਸ ਵਸਤੂ ਦੀ ਇੱਛਾ, ਅਰਜਨ ਦੇਵ ਦੇ ਚਿੱਤ ਵਿੱਚ ਰੰਚਕ ਮਾਤਰ ਇੱਛਾ ਹੀ ਨਹੀਂ ਹੈ। ਉਹਦਾ ਆਪਣਾ ਫਰਜ਼ ਸੇਵਾ ਕਰੀ ਜਾਣੀ, ਸੇਵਕ ਕੋ ਸੇਵਾ ਬਣਿਆ, ਹੁਕਮ ਬੁਝ ਪਰਮ ਪਰ ਪਾਏ। ਸੋ ਇਸ ਕਰਕੇ ਜਿਵੇਂ ਪਹਿਲੇ ਗੁਰੂ ਨਾਨਕ ਜੀ ਤੋਂ ਲਾ ਕੇ ਇਸ ਵਸਤੂ ਗੁਰਤਾ ਗੱਦੀ ਦੀ ਦਾਤ ਅਗਲੇ ਅਗਲੇ ਜਿਸ 'ਤੇ ਪ੍ਰਸੰਨਤਾ ਹੁੰਦੀ ਸੀ ਸੇਵਕ 'ਤੇ ਉਸਨੂੰ ਦਿੰਦੇ ਚਲੇ ਆਏ, ਪੰਜ ਪੈਸੇ ਨਰੀਅਲ ਵਗੈਰਾ ਦਰਵਾਜ਼ ਕਰਕੇ, ਉਸੀ ਸਮੇਂ ਗੁਰੂ ਰਾਮਦਾਸ ਜੀ ਨੇ ਆਪਣੀ ਆਯੂ ਪੂਰੀ ਸਮਝ ਕੇ ਇਹ ਦਾਤ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਨੇ ਦਿੱਤੀ। ਅੱਜ ਦਾ ਦਿਨ ਇਹ ਗੁਰਪੁਰਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣ ਦਾ ਹੈ। ਸੋ ਇਸ ਤਰੀਕੇ ਸਿਰ ਤਦੀ ਇਹ ਪ੍ਰਸੰਗ ਅੱਜ ਸੁਣਾਇਆ। ਆਪਣਾ ਪ੍ਰਸੰਗ ਤਾਂ ਵੈਸੇ ਹੋਰ ਚੱਲ ਰਿਹਾ ਸੀ। ਖੈਰ ਜਿੱਧਰ ਵੀ ਹੈ ਮਿੱਠਾ, ਹਰ ਪਾਸੇ ਮਿਠਾਈ ਹੈ। ਇਸ ਕਰਕੇ ਸੇਵਾ, ਗੁਰੂ ਘਰ ਦੇ ਵਿੱਚ ਸੇਵਾ ਔਰ ਭਜਨ ਦੋ ਚੀਜ਼ਾਂ ਦੀ ਮੁਕਤਾ ਹੈ। ਸੇਵਾ ਦੁਆਰਾ ਵੱਡੇ ਵੱਡੇ ਮੁਰਾਤਬੇ ਹਾਸਲ ਹੋਏ। ਤਦੇ ਉਹ ਫਰਮਾਉਂਦੇ ਨੇ, ਦਾਦਾ ਬੋਲੇ ਭਾਈ
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ
ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਾਣਾਯਾਮ ਦੀ ਬਜਾਏ ਸੁਰਤ ਸ਼ਬਦ ਯਾਨੀ ਸਿਮਰਨ ਦਾ ਮਾਰਗ, ਸੁਰਤ ਨੂੰ ਸਿਮਰਨ 'ਤੇ ਸਵਾਰ ਕਰਕੇ ਆਪਣੇ ਨਿੱਜ ਘਰ ਦਸਵੇਂ ਦੁਆਰ ਵਿੱਚ ਲਿਜਾਣ ਦੀਆਂ ਯੁਕਤੀਆਂ ਉੱਤੇ ਤਰੀਕੇ ਦੱਸੇ। ਔਰ ਤਪੱਸਿਆ ਦੀ ਬਜਾਏ ਸੇਵਾ ਰੱਖੀ। ਸੋ ਇਸ ਵਾਸਤੇ ਆਓ ਇਹਨਾਂ ਦੋਨਾਂ ਦੀ ਹੁਣ ਚੁੱਕੇ ਸਮਾਨੀ ਇਜਾਜ਼ਤ ਦਿੰਦਾ। ਇਸ ਕਰਕੇ ਗੁਰੂ ਸਤੋਤਰ ਪੜੋ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ।